रामदास हरजन गुरु बर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नम जोर कर बंद जिसमें अमृत ज्ञान है माणक भगत बैराग श्री गुरु ग्रंथ साहिब उद्द बंदों करे अनुरा जिसमें है अमृत ज्ञान है माणक भगत बैराग श्री गुरु ग्रंथ साहिब उद्द बंदों करे अनुरा एक अंकारा सतगुरु तेह प्रसाद सच होए वाहे गुरु जी की फतेह बिघ्न विनाशन सोए एक अंकारा सतगुरु तेह प्रसाद सच होए वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक चवर छतर तखत दे मालक समरथ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर वाहिगुरु अकाल पुरख स्वरूप सच्चे पातशाह दासा गरीबां ते सदा ही कृपा करन वाले सदा रहमतां करन वाले सदा बख्शिशां करन वाले हाजरा हजूर जहरा जहूर सर्ब कला भरपूर धन धन सच्चे पातशाह धन धन श्री गुरु ग्रंथ साहिब जी
धन
महाराज
धन श्री गुरु ग्रंथ साहिब जी
बड़े ही
महाराज।
प्यार दे नाल सब सिख संगत जोड़ो दोवें हाथ ते प्रेम दे नाल उच्चारण करो जी धन धन श्री गुरु ग्रंथ साहिब जी
धन
महाराज
धन श्री गुरु ग्रंथ साहिब जी
धन धन
महाराज।
श्री गुरु ग्रंथ साहिब जी महाराज
धन धन श्री गुरु ग्रंथ साहिब जी
धन धन श्री
महाराज।
गुरु ग्रंथ साहिब जी
धन
महाराज
धन श्री गुरु ग्रंथ साहिब जी
धन धन
महाराज।
श्री गुरु ग्रंथ साहिब जी महाराज
धन धन श्री गुरु ग्रंथ साहिब जी महाराज।
हजूर महाराज सच्चे पातशाह जी दी पावन पवित्र हाजरी विखे सुभाए मान गुरु की साजी नवाजी गुरु जी दी प्यारी साध संगत जीओ आप जी बड़े प्यार दे नाल सच्चे पातशाह जी दी पवित्र हाजरी विच बैठ के सच्चे पातशाह महाराज जी दी पवित्र गुरबाणी दा रस भिन्ना कीर्तन सरवण कर रहे सो महाराज सच्चे पातशाह जी दी गुरबाणी दे उपमा दे विच भाई साहब जी आप जी नूं शब्द सरवण करा रहे सन गुर की बाणी सिउं रंग लाए गुर किरपाल होए दुख जाए फिर बड़े प्रेम नाल पंक्ति पढ़ो गुर की बाणी सिउं रंग लाए गुर किरपाल होए दुख जाए महाराज सच्चे पातशाह जी दी बाणी नाल जिहड़ा प्यार करदा जी महाराज कहिंदे ने गुर की बाणी सिउं रंग लाए दा अर्थ है प्यार लाउणा जी जिहड़ा बाणी नाल प्यार करदा है गुरु साहिब उहदे ते किरपालू हुंदे तोरी जिंदगी दे सारे दुख दूर हो जांदे ने जी। सवेर दे दीवाना दे विच वी सत संगत बेनती कीती सीगी गुरबाणी पढ़न वाले सिख दा सब तो पहला भला पता की होना जी गुरबाणी पढ़न वाले दे गुरु साहब ने पहला दुख दूर करने ने जी। जिवें बहुत ज्यादा अग्नि होवे सब कुछ जो साड़ घतदी है ना सब कुछ साड़ देंदी है इसे तरह बहुत ज्यादा गुरबाणी का अभ्यास बंदे दे दुखां नूं साड़ देंदा है जी। बंदे दे जिहड़े दुख ने ना जी सड़ जाते नाश हो जाते जी। यहो जे मनुखां दे मैं अपनी जिंदगी विच दर्शन कीते ने जिन्हां ने गुरु की बाणी दा रज के कीता अभ्यास जी। गुरु साहिब सच्चे पातशाह जी दी बाणी दे नाल उन्होंने प्यार किया महाराज जी दी बाणी पढ़ी उन्होंने ते गुरु साहिब ने मेहर की उन्हां दे सारे दुख सड़ गए जी दुख नाश हो गए जी उन्हां दे जी। हुण भी ने ते पहले समय विच भी ऐसे गुरमुख महापुरश सन जी बाबा ज्वाला सिंह जी हरखोवाल वाले महापुरख सात संगत जी उन्हां महापुरशां दा बड़ा अभ्यास सीगा गुरबाणी पढ़न दा जी। जे बंदा अपनी गल करे ਪੰਜ ਬਾਣੀਆਂ ਦਾ ਨਿਤਨੇਮ ਇੱਕ ਪਾਸੇ ਹੋ ਸਕਦਾ, ਰਹਿਰਾ ਸਾਹਿਬ ਦਾ ਨਿਤਨੇਮ ਹੀ ਨਾ ਹੋਵੇ ਬੰਦਾ ਜੀ। ਰਹਿਰਾਸ ਸਾਹਿਬ ਕਦੀ ਹੋ ਗਈ ਤੇ ਕਦੀ ਨਾ ਹੋਈ, ਬਹੁਤ ਸਾਰਿਆਂ ਦਾ ਪਹਿਰਾ ਇਹੋ ਜਿਹਾ ਚੱਲਦਾ। ਮੈਂ ਆਪਣੀ ਗੱਲ ਵੀ ਨਾਲ ਹੀ ਦੱਸ ਰਿਹਾ ਜੀ, ਕਦੀ ਤੇ ਹੋ ਗਈ ਜੀ ਤੇ ਕਦੀ ਕੰਮ ਛੁੱਟੀ ਵਾਲਾ ਹੀ ਹੋ ਜਾਂਦਾ ਜੀ। ਉਹਨਾਂ ਮਹਾਂਪੁਰਖਾਂ ਦਾ ਅਭਿਆਸ ਇਹਨਾਂ ਵੀ ਪੰਜ ਵਾਰ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਜੀ ਉਹਨਾਂ ਨੇ ਜੀ। ਪੰਜ ਵਾਰ ਪੰਜ ਬਾਣੀਆਂ ਪੜ੍ਹਨੀਆਂ ਜੀ। ਇੱਕ ਵਾਰੀ ਬੰਦਾ ਪੜ੍ਹ ਲਏ ਤਾਂ ਸਮਝਣ ਲੱਗ ਪੈਂਦਾ ਵੀ ਮੈਂ ਮਹਾਂਪੁਰਸ਼ ਬਣ ਗਿਆ ਜੀ। ਅਤੇ ਪੰਜ ਵਾਰ ਪੰਜ ਬਾਣੀਆਂ ਦਾ ਨਿਤਨੇਮ ਅਤੇ 25 ਪਾਠ ਸ੍ਰੀ ਜਪਜੀ ਸਾਹਿਬ ਦੇ ਅਤੇ 15 ਪਾਠ ਸੁਖਮਨੀ ਸਾਹਿਬ ਜੀ ਦੇ ਹਰ ਰੋਜ਼ ਉਹਨਾਂ ਨੇ ਕਰਨੇ ਜੀ। 15 ਪਾਠ ਸੁਖਮਨੀ ਸਾਹਿਬ ਜੀ ਦੇ ਕਰਨੇ, 25 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਅਤੇ 5 ਵਾਰ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਅਤੇ ਉਹਨਾਂ ਦੇ ਨਾਲ ਦੇ ਉਸ ਸਮੇਂ ਦੇ ਜਿਹੜੇ ਸਨ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਇਹ ਗੱਲ ਦੱਸੀ ਵੀ ਮਹਾਂਪੁਰਖਾਂ ਕੋਲੋਂ ਗੱਲ ਕਰਨ ਦਾ ਸਮਾਂ ਨਹੀਂ ਸੀ ਹੁੰਦਾ ਜੀ। ਇੰਨਾ ਜ਼ਿਆਦਾ ਉਹਨਾਂ ਨੇ ਗੁਰਬਾਣੀ ਨਾਲ ਪਿਆਰ ਕੀਤਾ ਜੀ। ਫਿਰ ਗੱਲ ਸੁਣਿਓ, ਉਹਨਾਂ ਦੇ ਨਾਲ ਦੇ ਬੰਦੇ ਸੀ ਨਾ ਜੀ ਜਿਹੜੇ, ਉਹਨਾਂ ਇਹ ਗੱਲ ਆਖੀ ਵੀ ਮਹਾਂਪੁਰਖਾਂ ਕੋਲੋਂ ਗੱਲ ਕਰਨ ਦਾ ਸਮਾਂ ਨਹੀਂ ਸੀ ਹੁੰਦਾ ਕਹਿੰਦੇ ਜੀ। ਇੰਨਾ ਗੁਰਬਾਣੀ ਦਾ ਅਭਿਆਸ ਕਰਨਾ, ਆਪਾਂ ਆਪਣੀ ਜ਼ਿੰਦਗੀ ਵਿੱਚ ਮਿਥੀਏ ਕੋਈ ਚੌਪਈ ਸਾਹਿਬ ਦੇ ਪਾਠ ਕਰਨਾ ਚਾਹੇ ਉਹ ਬਾਣੀ ਦਾ ਅਭਿਆਸ ਕਰੇ, ਕੋਈ ਜਪਜੀ ਸਾਹਿਬ ਦਾ ਅਭਿਆਸ ਕਰੇ, ਕੋਈ ਸੁਖਮਨੀ ਸਾਹਿਬ ਦਾ ਅਭਿਆਸ ਕਰੇ, ਕੋਈ ਹੋਰ ਬਾਣੀ ਦਾ ਅਭਿਆਸ ਕਰੇ, ਪਰ ਗੁਰੂ ਕੀ ਬਾਣੀ ਦਾ ਅਭਿਆਸ ਕਰੇਗਾ ਜਿਹੜਾ ਪਿਆਰ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜ਼ਿੰਦਗੀ ਦੇ ਦੁੱਖ ਸੜ ਜਾਣਗੇ ਸਾਰੇ ਜੀ। ਬਹੁਤ ਸਾਰੇ ਬੰਦੇ ਸਾਰੀ ਸਾਰੀ ਉਮਰ ਦੁਖੀ ਰਹਿੰਦੇ ਜੀ, ਅਤੇ ਜੇ ਮਹਾਰਾਜ ਦੀ ਬਾਣੀ ਦੇ ਪਾਠ ਕਰ ਲੈਣ ਤਾਂ ਗੱਲ ਹੀ ਮੁੱਕ ਜੇ ਜੀ ਸਾਰੀ ਜੀ, ਦੁੱਖ ਹੀ ਸਾਰੇ ਸੜ ਜਾਣ ਜੀ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਬਾਰੇ ਮੈਨੂੰ ਇੱਕ ਗੁਰਮੁਖ ਦੱਸ ਰਿਹਾ ਸੀਗਾ, ਉਹਨਾਂ ਦੇ ਅਧਿਆਪਕ ਨੇ ਆਖਿਆ ਸੀਗਾ ਵੀ 10 ਮਿੰਟ ਜਪਜੀ ਸਾਹਿਬ ਦੇ ਪਾਠ ਲਈ ਕੱਢ ਲਓ ਅਤੇ ਤੁਹਾਡੇ ਭਲਾ ਹੋ ਜਾਏਗਾ ਜੀ। ਅਧਿਆਪਕ ਨੇ ਆਖਿਆ ਜੀ, ਇੱਕ ਗੱਲ ਚੇਤਾ ਰੱਖੀਏ, ਪੜ੍ਹਾਈਆਂ ਵਿੱਚੋਂ ਸਭ ਤੋਂ ਵੱਡੀ ਪੜ੍ਹਾਈ ਵਾਹਿਗੁਰੂ ਜੀ ਦੇ ਨਾਮ ਦੀ ਪੜ੍ਹਾਈ ਹੈ ਜੀ। ਹਾਂਜੀ, ਪੜ੍ਹਾਈਆਂ ਵਿੱਚੋਂ ਸਭ ਤੋਂ ਵੱਡੀ ਪੜ੍ਹਾਈ ਵਾਹਿਗੁਰੂ ਜੀ ਦੇ ਨਾਮ ਦੀ ਹੈ। ਜਿਨ੍ਹਾਂ ਨੇ ਨਾਮ ਦੀ ਪੜ੍ਹਾਈ ਕਰ ਲਈ ਸੰਗਤ ਦੀ, ਲੋਕ ਫਿਰ ਉਹਨਾਂ ਦਾ ਸਤਿਕਾਰ ਕਰਦੇ ਨੇ ਜੀ। ਉਹਨਾਂ ਡਾਕਟਰ ਅਤੇ ਇੰਜੀਨੀਅਰ ਦਾ ਸਤਿਕਾਰ ਨਹੀਂ ਹੁੰਦਾ ਜਿਨ੍ਹਾਂ ਨਾਮ ਦੀ ਕਮਾਈ ਕਰਨ ਵਾਲਿਆਂ ਦਾ ਸਤਿਕਾਰ ਹੋ ਜਾਂਦਾ। ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ।
ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਜੀ, ਇੰਨੇ ਇੰਨੇ ਵੱਡੇ ਮਹਾਂਪੁਰਖ ਨਾਮ ਜਪ ਕੇ ਗਏ ਜੀ, ਉਹਨਾਂ ਦੀਆਂ ਬਰਸੀਆਂ ਲੋਕ ਵਿਦੇਸ਼ਾਂ ਵਿੱਚ ਮਨਾਉਂਦੇ ਜੀ। ਪਿੱਛੇ ਦੇ ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਬਰਸੀ ਵਿਦੇਸ਼ ਦੇ ਵਿੱਚ ਗੁਰਮੁਖਾਂ ਪਿਆਰਿਆਂ ਨੇ ਮਨਾਈ ਜੀ। ਅਤੇ ਮੈਂ ਇਹ ਸੋਚ ਕੇ ਹੈਰਾਨ ਹੋ ਰਿਹਾ ਸਾਂ ਵੀ ਮਹਾਂਪੁਰਖ ਰਹੇ ਇੱਥੇ ਜੀ। ਹਾਂਜੀ, ਸੰਤ ਕਰਤਾਰ ਸਿੰਘ ਜੀ ਇੱਥੇ ਰਹੇ, ਵਿਦੇਸ਼ ਨਹੀਂ ਗਏ ਜੀ। ਉਹਨਾਂ ਨੂੰ ਬੜਾ ਜ਼ੋਰ ਲਾਉਂਦੇ ਰਹੇ, ਉਹ ਨਹੀਂ ਗਏ ਜੀ ਵਿਦੇਸ਼ ਜੀ। ਸੰਤ ਕਰਤਾਰ ਸਿੰਘ ਜੀ ਜੰਮੇ ਇੱਥੇ, ਪਲੇ ਇੱਥੇ, ਰਹੇ ਇੱਥੇ ਅਤੇ ਸਰੀਰ ਉਹਨਾਂ ਨੇ ਇੱਥੇ ਤਿਆਗਿਆ, ਪਰ ਉਹਨਾਂ ਦਾ ਜੀਵਨ ਇੰਨਾ ਮਹਾਨ ਅਤੇ ਇੰਨਾ ਬਖਸ਼ਿਸ਼ਾਂ ਵਾਲਾ ਬਣ ਗਿਆ ਵੀ ਵਿਦੇਸ਼ਾਂ ਵਿੱਚ ਲੋਕ ਉਹਨਾਂ ਦੀਆਂ ਬਰਸੀਆਂ ਮਨਾ ਰਹੇ ਨੇ ਜੀ। ਇਹ ਨਾਮ ਦੀ ਬਰਕਤ ਹੈ ਜੀ ਸਾਰੀ ਦੀ। ਫਿਰ ਗੱਲ ਸੁਣਿਓ, ਸੰਤ ਜੀ ਸਦਾ ਰਹੇ ਇੰਡੀਆ ਦੇ ਵਿੱਚ ਜੀ, ਇੱਥੇ ਰਹੇ ਜੀ। ਵਿਦੇਸ਼ 'ਚੋਂ ਸੰਗਤ ਬੜਾ ਜ਼ੋਰ ਲਾਉਂਦੀ ਰਹੀ ਜੀ ਉਹਨਾਂ ਨੂੰ, ਉਹ ਇੱਥੇ ਰਹੇ ਜੀ, ਇੰਡੀਆ ਵਿੱਚ ਰਹੇ ਜੀ। ਅਭਿਆਸ ਉਹਨਾਂ ਨੇ ਇੰਨਾ ਕੀਤਾ ਬਾਣੀ ਦਾ, ਭਜਨ ਦਾ, ਸੇਵਾ ਸਿਮਰਨ ਵਾਲਾ ਜੀਵਨ ਇਸ ਤਰ੍ਹਾਂ ਦਾ ਬਣ ਗਿਆ ਵੀ ਸਰੀਰ ਉਹਨਾਂ ਨੇ ਤਿਆਗਿਆ ਅਤੇ ਜਿੱਥੇ ਉਹ ਨਹੀਂ ਗਏ ਉੱਥੇ ਵੀ ਲੋਕ ਉਹਨਾਂ ਦੀ ਬਰਸੀ ਮਨਾ ਰਹੇ ਨੇ ਜੀ। ਹਾਂਜੀ, ਮਾਫ਼ ਕਰਿਓ, ਆਮ ਬੰਦਾ ਸੰਗਤ ਜੀ ਸਰੀਰ ਤਿਆਗ ਦੇਵੇ ਨਾ ਅਤੇ ਘਰ ਵਾਲੇ ਬਹੁਤੀ ਮਿਹਰ ਵਾਲੇ ਹੁਣ ਤਾਂ ਅਖੰਡ ਪਾਠ ਸਾਹਿਬ ਕਰਾ ਲੈਂਦੇ, ਨਹੀਂ ਤਾਂ ਸੁਖਮਨੀ ਸਾਹਿਬ ਨਾਲ ਸਾਰਨ ਲੱਗ ਪਏ ਅੱਜ ਕੱਲ੍ਹ ਜੀ। ਸੁਖਮਨੀ ਸਾਹਿਬ ਕਰਾ ਲਓ, ਕਮਾਲ ਦੀ ਗੱਲ ਹੈ। ਉਹਨਾਂ ਮਹਾਂਪੁਰਖਾਂ ਦੀਆਂ ਬਰਸੀਆਂ 'ਤੇ ਲੱਖਾਂ ਲੋਕ ਜੁੜਦੇ ਜੀ, ਚੋਟੀ ਦੇ ਕੀਰਤਨੀਏ ਹੁੰਦੇ ਜੀ, ਤੇ ਪਤਾ ਨਹੀਂ ਕਿੰਨਾ ਕੁ ਬਾਣੀ ਦਾ ਜਾਪ ਹੋ ਰਿਹਾ, ਸਾਰੀ ਕਲਾ ਆਪੇ ਹੀ ਵਰਤੀ ਜਾ ਰਹੀ ਜੀ ਉਹਨਾਂ ਦੀ ਜੀ। ਪਰ ਸ਼ੁਰੂਆਤ ਮੈਂ ਦੱਸ ਰਿਹਾ ਸਾਂ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਦੀ, ਉਹਨਾਂ ਨੂੰ ਬਸ ਅਧਿਆਪਕ ਨੇ ਆਖਿਆ ਵੀ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰ। ਉਹਨਾਂ ਪਾਠ ਕਰਨਾ ਆਰੰਭ ਕੀਤਾ, ਸਕੂਨ ਮਿਲਣਾ ਸ਼ੁਰੂ ਹੋ ਗਿਆ, ਦੋ ਪਾਠ ਕਰਨੇ ਸ਼ੁਰੂ ਕਰਤੇ ਜੀ, ਦੋ ਤੋਂ ਪੰਜ ਦੀ ਗਿਣਤੀ ਹੋ ਗਈ ਜੀ, ਪਾਠਾਂ ਦੀ ਗਿਣਤੀ ਵੱਧਦੀ ਗਈ, ਸ਼ੁਰੂ ਹੋ ਗਿਆ ਦੋ ਪਾਠ ਕਰਨੇ ਸ਼ੁਰੂ ਕਰਤੇ ਜੀ, ਦੋ ਤੋਂ ਪੰਜ ਦੀ ਗਿਣਤੀ ਹੋ ਗਈ ਜੀ, ਪਾਠਾਂ ਦੀ ਗਿਣਤੀ ਵੱਧਦੀ ਗਈ, ਭਾਵ ਗੁਰਬਾਣੀ ਦਾ ਅਭਿਆਸ ਵੱਧਦਾ ਗਿਆ, ਅਤੇ ਗੁਰੂ ਸਾਹਿਬ ਨੇ ਮਿਹਰ ਕੀਤੀ, ਲੋਕ ਉਹਨਾਂ ਦਾ ਸਤਿਕਾਰ ਕਰਦੇ ਜੀ। ਸੰਗਤ ਜੀ, ਜਿਨ੍ਹਾਂ ਗੁਰਬਾਣੀ ਨਾਲ ਮਨ ਜੋੜਿਆ ਉਹਨਾਂ ਦੇ ਦੁੱਖ ਸੜ ਗਏ ਜੀ ਸਾਰੇ ਜੀ। ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰੀਏ ਅਰਦਾਸ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਅਸੀਂ ਬਾਣੀ ਨਾਲ ਪਿਆਰ ਕਰੀਏ ਅਤੇ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਸਾਰੇ ਜੀ। ਕਮਾਲ ਦੀ ਗੱਲ ਇਹ ਹੈ, ਗੁਰਬਾਣੀ ਪੜ੍ਹਨ ਵਾਲਿਆਂ ਦੀ ਗੱਲ ਦੱਸ ਕਰ ਰਿਹਾ, ਜਿਨ੍ਹਾਂ ਅਭਿਆਸ ਕੀਤਾ, ਜਿਨ੍ਹਾਂ ਜਪਿਆ, ਉਹਨਾਂ ਦੇ ਆਪਣੇ ਅਤੇ ਦੁੱਖ ਦੂਰ ਹੋ ਗਏ। ਸੰਗਤ ਜੀ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਦੁੱਖ ਵੀ ਦੂਰ ਹੋ ਗਏ ਜੀ। ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕਰ ਲਏ ਨਾ ਜੀ, ਉਹਨਾਂ ਦੇ ਦੁੱਖ ਵੀ ਦੂਰ ਹੋ ਗਏ ਜੀ। ਬੜੀ ਤਾਕਤ ਹੈ ਜੀ। ਆਓ ਪਿਆਰ ਨਾਲ ਸਾਰੇ ਪੰਕਤੀ ਪੜ੍ਹੀਏ ਅਤੇ ਫਿਰ ਆਪਾਂ ਲੜੀਵਾਰ ਕਥਾ ਵੀ ਸਰਵਣ ਕਰਨੀ ਹੈ। ਸਾਰੇ ਪਿਆਰ ਨਾਲ ਕਹੋ, ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕੀ ਬਾਣੀ ਸਿਉਂ ਰੰਗ ਲਾਏ,
ਗੁਰ ਕੀ ਬਾਣੀ ਸਿਉਂ ਰੰਗ ਲਾਏ।
ਮਹਾਰਾਜ ਕਹਿ ਰਹੇ, ਮਹਾਰਾਜ ਕਹਿੰਦੇ ਰੰਗ ਲਾ ਪਿਆਰ ਲਾ ਆਪਣਾ ਗੁਰਬਾਣੀ ਦੇ ਨਾਲ। ਇਹ ਤਾਂ ਸਾਨੂੰ ਆਪਣੇ ਆਪ ਨੂੰ ਹੀ ਪਤਾ ਵੀ ਕਿੰਨਾ ਕੁ ਬਾਣੀ ਨਾਲ ਪਿਆਰ ਹੈਗਾ ਜੀ, ਕਿੰਨਾ ਕੁ ਅਭਿਆਸ ਕਰ ਰਹੇ ਹਾਂ, ਕਿੰਨਾ ਕੁ ਨਿਤਨੇਮ ਕਰ ਰਹੇ ਹਾਂ। ਬਹੁਤ ਸਾਰੇ ਬੰਦਿਆਂ ਨੇ ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਅਤੇ ਬਹੁਤ ਸਾਰੇ ਬੰਦਿਆਂ ਨੇ ਇਹਨੂੰ ਕੰਮ ਹੀ ਕੋਈ ਨਹੀਂ ਸਮਝਿਆ ਜੀ, ਵੀ ਇਹ ਕੋਈ ਕੰਮ ਹੀ ਨਹੀਂ ਹੈਗਾ ਜੀ। ਅਤੇ ਕਈਆਂ ਨੇ ਆਧਾਰ ਬਣਾ ਲਿਆ ਜੀ। ਫਿਰ ਪੜ੍ਹੋ ਪਿਆਰ ਨਾਲ, ਗੁਰ ਕੀ ਬਾਣੀ ਸਿਉਂ ਰੰਗ ਲਾਏ,
ਗੁਰ ਕੀ ਬਾਣੀ ਸਿਉਂ ਰੰਗ ਲਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ,
ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕੀ ਬਾਣੀ ਸਿਉਂ ਰੰਗ ਲਾਏ,
ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕੀ ਬਾਣੀ ਸਿਉਂ ਰੰਗ ਲਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ, ਗੁਰ ਕਿਰਪਾਲ ਹੋਏ ਦੁੱਖ ਜਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ, ਗੁਰ ਕਿਰਪਾਲ ਹੋਏ ਦੁੱਖ ਜਾਏ।
ਇਹਦੇ ਤੇ ਉਦਾਹਰਣਾਂ ਨਹੀਂ ਮੁੱਕ ਸਕਦੀਆਂ ਜੀ। ਬੜੇ ਬੜੇ ਮਹਾਂਪੁਰਖ ਉਹਨਾਂ ਬਾਣੀ ਦਾ ਅਭਿਆਸ ਕੀਤਾ ਜੀ, ਇਕੱਲੇ ਉਹਨਾਂ ਦੇ ਦੁੱਖ ਨਹੀਂ ਦੂਰ ਹੋਏ ਜੀ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕਰ ਲਏ ਗਾ ਉਹਨਾਂ ਦੇ ਦੁੱਖ ਦੂਰ ਹੋ ਗਏ ਜੀ। ਕਮਾਲ ਦੀ ਗੱਲ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬੜਾ ਵੱਡਾ ਪ੍ਰਤਾਪ ਹੈ, ਬਹੁਤ ਵੱਡਾ ਪ੍ਰਤਾਪ ਹੈ। ਸੋ ਅੱਜ ਆਪ ਜੀ ਨੇ ਸਾਰਿਆਂ ਨੇ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਨ ਮਨਾਇਆ। ਸੱਚੇ ਪਾਤਸ਼ਾਹ ਸਾਰੀ ਸੰਗਤ 'ਤੇ ਕਰਨ ਕਿਰਪਾ, ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪ ਜੀ ਕਥਾ ਸਰਵਣ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਤਨ ਰਾਏ ਰਾਜੇ ਨੂੰ ਨਿਹਾਲ ਕਰਦੇ ਨੇ ਜੀ। ਰਤਨ ਰਾਏ ਪਿਛਲੇ ਜਨਮ ਦਾ ਸਿੱਖ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਸਾਮ ਦੇ ਰਾਜੇ ਦੇ ਘਰ ਪੁੱਤਰ ਬਣ ਕੇ ਪੈਦਾ ਹੋਇਆ। ਜੰਮਦਾ ਹੀ ਉਹ ਰਾਜਾ ਜੀ, ਬੜੀਆਂ ਸੁੱਖ ਸਹੂਲਤਾਂ ਉਹਦੇ ਕੋਲ, ਬੜੀ ਭਾਵਨਾ ਦੇ ਨਾਲ ਮਹਾਰਾਜ ਦੇ ਉਹਨੇ ਦਰਸ਼ਨ ਕੀਤੇ ਅਤੇ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਕਈ ਦਿਨ ਮਹਾਰਾਜ ਦੇ ਕੋਲ ਰਤਨ ਰਾਏ ਰਿਹਾ ਅਤੇ ਰਤਨ ਰਾਏ ਦਾ ਮਹਾਰਾਜ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਜੀ। ਰਤਨ ਰਾਏ ਜੀ ਹੋਣੀ ਬੈਰਾਗੀ ਹੋ ਜਾਂਦੇ ਨੇ। ਜੀ ਨਹੀਂ ਕਰਦਾ ਵੀ ਮੈਂ ਮਹਾਰਾਜ ਕੋ ਆਗਿਆ ਮੰਗਾਂ, ਪਰ ਪਿਛਲੇ ਜਿਹੜੇ ਕੰਮ ਕਰ ਰਹੇ ਉਹ ਮਜਬੂਰ ਕਰ ਦਿੰਦੇ ਰਤਨ ਰਾਏ ਨੂੰ। ਗੁਰੂ ਸਾਹਿਬ ਨੇ ਰਤਨ ਰਾਏ ਨੂੰ ਖੁਸ਼ੀ ਦਿੱਤੀ, ਸਰੋਪਾ ਦਿੱਤਾ। ਰਤਨ ਰਾਏ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਕੋਲੋਂ ਸਰੋਪਾ ਲੈ ਕੇ ਤੁਰਦੇ ਪਿਆ, ਪਰ ਬੈਰਾਗ ਬਹੁਤ ਕਰੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਰਤਨ ਰਾਏ ਨੂੰ ਬਚਨ ਕੀਤਾ, ਰਤਨ ਰਾਏ ਅਸੀਂ ਤੇਰੇ ਅੰਗ ਸੰਗੀਆਂ ਕਹਿਣ ਲੱਗੇ, ਅਸੀਂ ਤੇਰੇ ਅੰਗ ਸੰਗ ਹਾਂ, ਤੁਸੀਂ ਆਨੰਦ ਵਿੱਚ ਰਹੋ, ਗੁਰੂ ਘਰੋਂ ਤੁਹਾਡੇ 'ਤੇ ਬਖਸ਼ਿਸ਼ ਹੋ ਗਈ, ਤੁਹਾਨੂੰ ਸਾਰੀ ਜ਼ਿੰਦਗੀ ਕੋਈ ਦੁੱਖ ਨਹੀਂ ਆਏਗਾ ਕਹਿਣ ਲੱਗੇ। ਤੁਹਾਡੇ ਸਭ ਦੁੱਖ ਸੜ ਗਏ, ਸਭ ਦੁੱਖਾਂ ਦਾ ਨਾਸ ਹੋ ਗਿਆ। ਅਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰਤਾ, ਰਤਨ ਰਾਏ ਮਰਨ ਤੋਂ ਬਾਅਦ ਵੀ ਕੋਈ ਦੁੱਖ ਨਹੀਂ ਆਏਗਾ ਜੀ। ਸੰਗਤ ਜੀ, ਸਰੀਰ ਦਾ ਤਾਂ ਜੀਵਨ ਹੀ ਬੜਾ ਥੋੜ੍ਹਾ ਹੈਗਾ ਜੀ, ਰੂਹ ਦਾ ਜੀਵਨ ਬੜਾ ਵੱਡਾ ਜੀ। ਇਹਦਾ ਜੀਵਨ ਜਿਹੜਾ ਉਹ ਨਹੀਂ ਮੁੱਕਦਾ ਜੀ। ਸਰੀਰ ਦਾ ਤਾਂ ਹੱਦ 100 ਸਾਲ ਹੋਏਗਾ ਜੀ, ਰੂਹ ਦਾ ਜੀਵਨ ਸਦੀਆਂ ਤੱਕ ਚੱਲਦਾ ਜੀ। ਮਹਾਰਾਜ ਕਹਿਣ ਲੱਗੇ ਤੁਹਾਨੂੰ ਮਰਨ ਤੋਂ ਬਾਅਦ ਵੀ ਦੁੱਖ ਨਹੀਂ ਆਏਗਾ। ਰਤਨ ਰਾਏ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੀਆਂ ਖੁਸ਼ੀਆਂ ਲੈ ਕੇ ਤੁਰ ਪਿਆ, ਬੈਰਾਗ ਕਰਦਾ ਹੋਇਆ ਸਾਧ ਸੰਗਤ ਜੀ ਉਹ ਆਸਾਮ ਵਿੱਚ ਪਹੁੰਚਿਆ। ਆਪਣੇ ਕਾਰ ਵਿਹਾਰ ਰਤਨ ਰਾਏ ਨੇ ਹੁਣ ਸ਼ੁਰੂ ਕੀਤੇ ਨੇ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪ ਜੀ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਰੋ ਸਰਵਣ, ਤੇ ਪ੍ਰੇਮ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਇਓ ਨਿਰਪਤ ਗਜ ਕੋ ਅਰਪ, ਚਿਤਵਤ ਗੁਰੂ ਬਿਹਾਲ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਹਾਥੀ ਤੇ ਹੋਰ ਭੇਟਾਵਾਂ ਭੇਟ ਕਰਕੇ ਰਾਜਾ ਰਤਨ ਰਾਏ ਗੁਰੂ ਜੀ ਦੇ ਪ੍ਰੇਮ ਵਿੱਚ ਬਿਹਬਲ ਹੋਇਆ, ਆਸਾਮ ਨੂੰ ਤੁਰ ਪਿਆ।
ਜਥਾ ਸੁਸ਼ੀਲ ਸਰੂਪ ਕੋ ਕਰਤ ਸਰਾਹ ਵਿਸ਼ਾਲ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਸ਼ੀਲ ਸਰੂਪ ਨੂੰ ਵੇਖ ਕੇ ਦਰਸ਼ਨ ਕਰਕੇ ਰਾਜੇ ਦੇ ਚਿਹਰੇ ਅੱਗੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਚਿਹਰਾ ਟਿਕ ਗਿਆ ਜੀ। ਮਹਾਰਾਜ ਦੇ ਮਾਨੋ ਨੂੰ ਦਰਸ਼ਨ ਹੁੰਦੇ ਰਹਿੰਦੇ ਨੇ। ਰਾਜਾ ਮਹਾਰਾਜ ਦੇ ਦਰਸ਼ਨ ਕਰਕੇ ਜਿੱਥੇ ਖੁਸ਼ ਬੜਾ ਜੀ, ਉੱਥੇ ਵਿਛੋੜੇ ਦਾ ਉਹਨੂੰ ਸਾਧ ਸੰਗਤ ਜੀ ਬੇਬਲਤਾਈ ਵੀ ਬੜੀ ਹੈ, ਅਤੇ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਦੀ ਬੜੀ ਸ਼ਲਾਘਾ ਕਰਦਾ। ਆਪ ਦੇ ਨਾਲ ਦੇ ਮੰਤਰੀਆਂ ਨੂੰ ਉਹ ਕਹਿੰਦਾ, ਭਾਈ ਦਸਵੇਂ ਪਾਤਸ਼ਾਹ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈਗਾ ਜੀ। ਪਿਆਰ ਵਾਲੇ ਸਾਧ ਸੰਗਤ ਜੀ ਇਹ ਗੱਲ ਕਹਿ ਦਿੰਦੇ ਨੇ, ਭਾਵੇਂ ਜੋ ਮਰਜ਼ੀ ਹੋ ਜੇ ਪਿਆਰ ਵਾਲੇ ਇਹ ਗੱਲ ਕਹਿ ਦਿੰਦੇ ਜੀ। ਹਾਂਜੀ,
ਚੌਪਈ ਪੂਰੀ ਆਨੰਦ ਆਨੰਦ ਬੇਲੰਦ ਕਰਤ ਪ੍ਰਕਾਸ਼ਨ ਗੁਰੂ ਮੁਕੰਦ।
ਆਨੰਦਪੁਰ ਸਾਹਿਬ ਵਿੱਚ ਬੜਾ
ਚੱਲੀ ਆਏ ਜਹ ਕਹਿ ਕੀ ਸੰਗਤ।
ਕਿੱਥੋਂ ਕਿੱਥੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਵਿੱਚ ਹਰ ਰੋਜ਼ ਬੇਅੰਤ ਸੰਗਤ ਆਉਂਦੀ ਹੈ। ਹਾਂਜੀ,
ਨਿਤ ਨਵੀਨ ਗਨ ਬੈਠੇ ਪੰਗਤ।
ਹਰ ਰੋਜ਼ ਹੀ ਨਵੀਂ ਪੰਗਤ, ਭਾਵ ਇਹ ਨਹੀਂ ਵੀ ਜਿਹੜੇ ਰੋਜ਼ ਦੇ ਪ੍ਰੇਮੀ ਆਨੰਦਪੁਰ ਸਾਹਿਬ ਦੇ ਉਹ ਤੇ ਆਨੰਦਪੁਰ ਸਾਹਿਬ ਦੇ ਹੀ ਨੇ, ਆਸੋਂ ਪਾਸਿਓਂ ਹੋਰ ਰੋਜ਼ ਨਵੀਂ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ।
ਆਏ ਅਕੋਰਨ ਕੇ ਅੰਬਾਰ,
ਤੇ ਗੁਰੂ ਸਾਹਿਬ ਜੀ ਦੇ ਅੱਗੇ ਭੇਟਾਵਾਂ ਦੇ ਢੇਰ ਲੱਗ ਜਾਂਦੇ ਜੀ। ਹਾਂਜੀ,
ਦੇਸ ਦੇਸ ਕੇ ਤੁਰੰਗ ਉਦਾਰ,
ਕਈ ਦੇਸ਼ਾਂ ਦੇ ਬੜੇ ਬੜੇ ਵਧੀਆ ਘੋੜੇ ਹਜ਼ੂਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਕੇ ਸਿੱਖ ਆ ਕੇ ਭੇਟਾ ਕਰਦੇ ਜੀ, ਕਈ ਦੇਸ਼ਾਂ ਦੇ ਜੀ, ਇੱਕ ਅੱਧੇ ਦੇਸ਼ ਦੇ ਨਹੀਂ ਜੀ, ਕਿਉਂ ਵੱਡਿਆਂ ਦੀਆਂ ਗੱਲਾਂ ਵੱਡੀਆਂ ਹੀ ਹੁੰਦੀਆਂ ਸਾਧ ਸੰਗਤ ਜੀ। ਹਾਂਜੀ,
ਪਾਏ ਹੁਕਮ ਗੁਰ ਕੋ ਗਨ ਦਾਸ,
ਹਾਂਜੀ
ਰਹਿਣ ਲੱਗੇ ਹਰਖਤ ਹੋਏ ਪਾਸ।
ਕਈਆਂ ਨੂੰ ਤੇ ਗੁਰੂ ਸਾਹਿਬ ਖੁਸ਼ਾ ਦੇ ਦਿੰਦੇ, ਆਗਿਆ ਦੇ ਦਿੰਦੇ ਜੀ, ਤੇ ਕਈਆਂ
ਅਨਦਾਸ
ਹਾਂਜੀ
ਰਹਿਣ ਲੱਗੇ ਹਰਕਤ ਹੋਏ ਪਾਸ,
ਕਈਆਂ ਨੂੰ ਤੇ ਗੁਰੂ ਸਾਹਿਬ ਖੁਸ਼ਾ ਦੇ ਦਿੰਦੇ, ਆਗਿਆ ਦੇ ਦਿੰਦੇ ਜੀ, ਤੇ ਕਈਆਂ ਦੇ ਜਿਨ੍ਹਾਂ ਦੇ ਬਹੁਤੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਆਪਣੇ ਕੋਲ ਰੱਖ ਲੈਂਦੇ ਨੇ ਜੀ। ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਇੱਕ ਮਹੀਨਾ ਰਹੋ, ਕਿਸੇ ਨੂੰ ਕਹਿੰਦੇ ਦੋ ਮਹੀਨੇ ਰਹੋ। ਇਸ ਤਰੀਕੇ ਨਾਲ ਮਹਾਰਾਜ ਸੇਵਾ ਉਹਨਾਂ ਦੀ ਲਾ ਦਿੰਦੇ ਨੇ, ਤੇ ਸੇਵਕ ਜਿਹੜੇ ਨੇ ਉਹ ਸੇਵਾ ਕਰ ਕਰ ਬੜੇ ਪ੍ਰਸੰਨ ਹੁੰਦੇ ਨੇ ਜੀ। ਹਾਂਜੀ,
ਸ਼ਸਤਰ ਗਹੇ ਅਭਿਆਸ ਕਮਾਵੇ,
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਸਤਰ ਫੜਨਾ ਸਿਖਾਉਂਦੇ ਤੇ ਉਹਨਾਂ ਨੂੰ ਅਭਿਆਸ ਕਰਵਾਉਂਦੇ ਸੱਚੇ ਪਾਤਸ਼ਾਹ। ਹਾਂਜੀ,
ਤੀਰ ਤੁਪਕ ਤਰਵਾਰ ਚਲਾਵੇ,
ਤੀਰ ਚਲਾਉਣਾ ਸਿਖਾਉਂਦੇ ਸੱਚੇ ਪਾਤਸ਼ਾਹ, ਤੇ ਬੰਦੂਕ ਚਲਾਉਣੀ ਸਿਖਾਉਂਦੇ ਜੀ। ਆਪਾਂ ਜਿੰਨੇ ਬੈਠੇ ਤੀਰ ਚਲਾਉਣਾ, ਅੱਜ ਤਾਂ ਕਮਾਨ ਚਲਾ ਕੇ ਮਾੜਾ ਮੋਟਾ ਤੇ ਸਾਰੇ ਚਲਾ ਲੈਂਦੇ ਹੋਵਾਂਗੇ, ਤੀਰ ਨਿਸ਼ਾਨੇ ਤੇ ਲਾਉਣ ਦੀ ਕਲਾ ਕਿਸੇ ਵਿਰਲੇ ਕੋਲ ਹੀ ਹੋਏਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹੋ ਜਿਹੀਆਂ ਕਲਾਵਾਂ ਗੁਰੂ ਕੇ ਸਿੱਖਾਂ ਨੂੰ ਸਿਖਾਉਂਦੇ, ਨਾਲ ਬਾਣੀ ਦਾ ਵੀ ਪੂਰਾ ਪਹਿਰਾ ਹੈਗਾ ਜੀ, ਕਥਾ ਕੀਰਤਨ ਦਾ ਵੀ ਪਹਿਰਾ ਹੈ। ਗੁਰੂ ਕੇ ਸਿੱਖਾਂ ਨੂੰ ਆਤਮਿਕ ਸੁੱਖ ਵੀ ਮਿਲ ਰਿਹਾ ਜੀ, ਤੇ ਨਾਲ ਦੀ ਨਾਲ ਮਹਾਰਾਜ ਸ਼ਸਤਰ ਵਿੱਦਿਆ ਦਾ ਵੀ ਅਭਿਆਸ ਕਰਵਾ ਰਹੇ ਨੇ। ਹਾਂਜੀ,
ਸਭ ਜਾਤਨ ਕੇ ਬਨਹਿ ਸਿਪਾਹੀ,
ਗੁਰੂ ਸਾਹਿਬ ਨੇ ਕਿਸੇ ਵੀ ਜਾਤ ਦਾ ਭੇਦਭਾਵ ਨਹੀਂ ਰੱਖਿਆ ਜੀ। ਮਹਾਰਾਜ ਨੇ ਹਰ ਪ੍ਰਕਾਰ ਦੀ ਜਾਤੀ ਨੂੰ ਆਪਣੇ ਸਿਪਾਹੀਆਂ ਦੇ ਵਿੱਚ ਰਲਾਇਆ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ। ਆ ਜਿਹੜੇ ਭੇਦਭਾਵ ਕਰਦੇ ਨੇ ਉਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ ਸਾਧ ਸੰਗਤ ਜੀ, ਕਦੀ ਵੀ ਗੁਰੂ ਕੇ ਸਿੱਖ ਨਹੀਂ ਉਹ ਬਣ ਸਕਦੇ ਜੀ। ਹਾਂਜੀ,
ਵਧੇ ਵੀਰ ਰਸ ਬਹੁਰ ਮਾਹੀ,
ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਹੀ ਤੇ ਗੁਰੂ ਸਾਹਿਬ ਦੇ ਕੋਲੋਂ ਸ਼ਸਤਰਾਂ ਦਾ ਅਭਿਆਸ ਸਿੱਖ ਕੇ ਆਮ ਜੇ ਡਰਪੋਕ ਦੇ ਜਿਹੜੇ ਬੰਦੇ ਉਹਨਾਂ ਦੇ ਅੰਦਰ ਵੀ ਵੀਰ ਰਸ ਆ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਐਸੇ ਸਨ ਸਾਧ ਸੰਗਤ ਜੀ। ਹਾਂਜੀ,
ਕੀਤਕ ਕਰੇ ਨੌਕਰੀ ਆਏ,
ਕਈ ਤੇ ਆ ਕੇ ਨੌਕਰੀ ਮਹਾਰਾਜ ਕੋ ਕਰਨ ਲੱਗ ਪੈਂਦੇ ਹੁੰਦੇ ਸੀ। 6 ਮਹੀਨਿਆਂ ਬਾਅਦ ਕਈਆਂ ਨੂੰ ਤਨਖਾਹ ਮਿਲਦੀ ਸੀਗੀ, ਕਈ 2 ਮਹੀਨਿਆਂ ਬਾਅਦ ਲੈ ਲੈਂਦੇ ਸੀ, ਕਈ ਫਿਰ 1 ਮਹੀਨੇ ਬਾਅਦ ਵੀ ਲੈ ਲੈਂਦੇ ਸੀਗੇ ਜੀ। ਕਈ ਤੇ 10ਵੇਂ ਪਾਤਸ਼ਾਹ ਕੋ ਆ ਕੇ ਨੌਕਰੀ ਕਰਨ ਲੱਗ ਪਏ ਜੀ। ਹਾਂਜੀ,
ਲੇਹ ਰੋਜੀਨਾ ਧਨ ਗਨ ਪਾਏ,
ਤੇ ਇੱਥੋਂ ਤੱਕ ਕਈ ਮਹਾਰਾਜ ਨੇ ਦਿਹਾੜੀਦਾਰ ਵੀ ਰੱਖ ਲਏ ਹੈਗੇ। ਸਾਧ ਸੰਗਤ ਜੀ, ਗੁਰੂ ਸਾਹਿਬ ਤੇ ਹਰ ਪ੍ਰਕਾਰ ਨਾਲ ਬੰਦੇ ਦਾ ਭਲਾ ਕਰਦੇ, ਨਾਲੇ ਤੇ ਉਹ ਮਹਾਰਾਜ ਦੇ ਕਰਦੇ ਦਰਸ਼ਨ, ਨਾਲੇ ਸ਼ਸਤਰ ਚਲਾਉਣੇ ਸਿੱਖਦੇ, ਤੇ ਨਾਲੇ ਮਹਾਰਾਜ ਉਹਨਾਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ ਜੀ। ਹਰ ਪ੍ਰਕਾਰ ਦਾ ਕੰਮ ਮਹਾਰਾਜ ਨਾ ਕਰ ਰਹੇ ਸੱਚੇ ਪਾਤਸ਼ਾਹ। ਗੁਰੂ ਸਾਹਿਬ ਦੀ ਸੋਚ ਬੜੀ ਵਿਸ਼ਾਲ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕਰਦੇ ਨਾਲ ਨਾਲ। ਹਾਂਜੀ,
ਭਾਈ ਫੌਜ ਗੁਰ ਸੰਗ ਹਜ਼ਾਰ,
ਗੁਰੂ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ ਹਜ਼ਾਰਾਂ ਦੀ ਫੌਜ ਇਕੱਠੀ ਹੋ ਗਈ, ਹਜ਼ਾਰਾਂ ਦੀ ਫੌਜ ਜੀ, ਜਿਹੜੀ ਮਹਾਰਾਜ ਦੇ ਆਸੇ ਪਾਸੇ ਹਰ ਵਕਤ ਰਹਿੰਦੀ ਹੁੰਦੀ ਸੀ। ਕਈ ਤੇ ਖੁਸ਼ੀ ਨਾਲ ਹੀ ਫੌਜ 'ਚ ਸ਼ਾਮਿਲ ਹੋ ਗਏ, ਕਈ ਫਿਰ ਮਾਇਆ ਵਾਸਤੇ ਮਹਾਰਾਜ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਜੀ। ਹਾਂਜੀ,
ਕਹਿ ਜੈਕਾਰਾ ਦਰਸ ਨਿਹਾਰ,
ਜੈਕਾਰਾ ਲਾਉਂਦੇ ਨੇ ਤੇ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਫੌਜਾਂ ਦੀ। ਹਾਂਜੀ,
ਬਖਸ਼ਿਸ਼ ਬਖਸ਼ੈ ਗੁਰ ਸਮੁਦਾਇਆ,
ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਹਰ ਇੱਕ ਤੇ ਬਖਸ਼ਿਸ਼ ਕਰਦੇ, ਭਾਵੇਂ ਕੋਈ ਕਿਹੋ ਜਿਹਾ ਵੀ ਹੈਗਾ ਜੀ, ਮਹਾਰਾਜ ਸਭ ਤੇ ਬਖਸ਼ਿਸ਼ ਕਰ ਦਿੰਦੇ ਨੇ ਜੀ। ਹਾਂਜੀ,
ਆਪਣੋ ਜਾਨ ਕਰੇ ਬੋਧ,
ਆਪਣਾ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿਪਾਹੀਆਂ ਤੇ ਦਇਆ ਕਰਦੇ ਜੀ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਹਾਥੀ ਨੂੰ, ਮਹਾਰਾਜ ਨੇ ਆਖਿਆ ਸਾਡਾ ਹਾਥੀ ਹੈ ਜੀ, ਇਹ ਜੀ ਜਿੰਨਾ ਨੁਕਸਾਨ ਕਰਦਾ ਕਰ ਲਵੇ, ਸਾਡਾ ਇਸ ਕਰਕੇ ਮਾਇਆ ਅਸੀਂ ਦੇਵਾਂਗੇ ਜੀ। ਵੱਡੇ ਅਵਸਰ ਬੰਦੇ ਕਿਸੇ ਨੂੰ ਸਾਡਾ ਕਹਿ ਦੇਣ ਨਾ ਸਾਧ ਸੰਗਤ, ਤੇ ਜਿਹਨੂੰ ਸਾਡਾ ਕਹਿੰਦੇ ਉਹਨੂੰ ਹੀ ਪਤਾ ਵੀ ਉਹਨੂੰ ਕਿੰਨੀ ਖੁਸ਼ੀ ਹੋ ਰਹੀ ਹੁੰਦੀ ਵੀ ਸਾਨੂੰ ਉਹਨਾਂ ਸਾਡਾ ਕਹਿ ਦਿੱਤਾ ਵੀ ਸਾਡਾ ਜੀ ਇਹ ਜੀ। ਗੁਰੂ ਸਾਹਿਬ ਆਪਣਾ ਕਿਸੇ ਨੂੰ ਜਾਣਨ ਬੜੀ ਵੱਡੀ ਗੱਲ ਹੈ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸੇਵਕਾਂ 'ਤੇ ਆਪਣਾ ਜਾਣ ਕੇ, ਭਾਵੇਂ ਨੌਕਰੀ ਉਹ ਕਰ ਰਹੇ ਨੇ ਪਰ ਮਹਾਰਾਜ ਉਹਨਾਂ 'ਤੇ ਆਪਣਾ ਜਾਣ ਕੇ ਬੜੀਆਂ ਬਖਸ਼ਿਸ਼ਾਂ ਕਰਦੇ ਸੱਚੇ ਪਾਤਸ਼ਾਹ। ਹਾਂਜੀ,
ਬਖਸ਼ਿਸ਼ ਬਖਸ਼ੇ ਗੁਰ ਸਮੁਦਾਇਆ,
ਹਾਂਜੀ
ਆਪਣੋ ਜਾਨ ਕਰੇ ਬਹੁਦਾਇਆ,
ਹਾਂਜੀ
ਤੀਖਣ ਸ਼ਸਤਰਨ ਕੋ ਗਹਿਵਾਵੇ,
ਬੜੇ ਤਿੱਖੇ ਤਿੱਖੇ ਸ਼ਸਤਰ ਮਹਾਰਾਜ ਨੇ ਉਹਨਾਂ ਨੂੰ ਦੇਣੇ, ਭਾਈ ਚਲਾ ਕੇ ਵੇਖੋ, ਅਭਿਆਸ ਕਰਕੇ ਵੇਖੋ, ਕਿਉਂ ਹਥਿਆਰਾਂ ਦੀ ਫੈਕਟਰੀ ਤੇ ਮਹਾਰਾਜ ਨੇ ਉੱਥੇ ਹੀ ਲਾ ਲਈ ਅਨੰਦਪੁਰ ਸਾਹਿਬ ਵੀ। ਹਾਂਜੀ,
ਚਪਲ ਬਲੀ ਹੈ ਦੇਤ ਤਬਾਵ ਹੈ,
ਬੜੇ ਬਲੀ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਦਿੱਤੇ, ਆਮ ਜੇ ਬੰਦਿਆਂ ਨੂੰ ਬੜੇ ਬੜੇ ਵਧੀਆ ਘੋੜੇ ਦਿੱਤੇ ਵੀ ਇਹ ਘੋੜੇ ਰੱਖੋ, ਇਹਨਾਂ ਨੂੰ ਭਜਾਉਣਾ ਸਿੱਖੋ ਤੁਸੀਂ ਸਾਰੇ।
ਹਾਂਜੀ ਨਹੀਂ ਦਮਾਮਾ ਦਲ ਮਹਿਚੀਨਾ।
ਹੁਣ ਬੜੇ ਸਾਵਧਾਨ ਨਾਲ ਕਥਾ ਸੁਣੋ, ਪਿਆਰ ਨਾਲ ਸਾਰੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਫੌਜ ਸਾਡੀ ਹੋ ਗਈ ਤਿਆਰ, ਘੋੜ ਸਵਾਰੀ ਵਾਲੇ ਵੀ ਤਿਆਰ ਨੇ, ਸ਼ਸਤਰ ਚਲਾਉਣ ਵਾਲੇ ਵੀ ਤਿਆਰ ਨੇ, ਤੇ ਫੌਜ ਵਿੱਚ ਨਗਾਰਾ ਕੋਈ ਨਹੀਂ ਹੈਗਾ ਸਤਸੰਗ ਦੀ, ਨਗਾਰਾ ਨਹੀਂ ਹੈਗਾ ਜੀ। ਤੇ ਨਗਾਰੇ ਦੀ ਮਰਜ਼ਾਦਾ ਗੁਰੂ ਘਰ ਵਿੱਚ ਬੜੀ ਪੁਰਾਤਨ ਹੈ ਜੀ, ਛੇਵੇਂ ਪਾਤਸ਼ਾਹ ਤੋਂ ਨਗਾਰਾ ਵੱਜ ਰਿਹਾ ਜੀ, ਸੱਤਵੇਂ ਪਾਤਸ਼ਾਹ ਵੇਲੇ ਵੱਜਦਾ ਹੁੰਦਾ ਸੀ, ਅੱਠਵੇਂ ਪਾਤਸ਼ਾਹ ਜਿੱਧਰ ਜਿੱਧਰ ਜਾਂਦੇ ਹੁੰਦੇ ਸੀਗੇ ਗੁਰੂ ਹਰਕ੍ਰਿਸ਼ਨ ਸਾਹਿਬ, ਤੇ ਅੱਗੇ ਅੱਗੇ ਨਗਾਰਾ ਵੱਜਦਾ ਹੁੰਦਾ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਵੀ ਬਾਕੀ ਸਭ ਕੁਝ ਤਿਆਰ ਹੋ ਗਿਆ ਤੇ ਨਗਾਰਾ ਤੇ ਆਪਾਂ ਤਿਆਰ ਹੀ ਨਹੀਂ ਕੀਤਾ। ਹਾਂਜੀ
ਸ਼੍ਰੀ ਸਤਿਗੁਰੂ ਵਿਚਾਰਨ ਕੀਨਾ,
ਨਗਾਰਾ ਬਣਾਉਣ ਦੀ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ, ਤੁਹਾਡੇ ਚੋਂ ਨਗਾਰਾ ਆਪਾਂ ਸਾਰਿਆਂ ਨੇ ਵੇਖਿਆ ਹੋਏਗਾ ਜੀ। ਹਾਂਜੀ ਨਗਾਰਾ ਬਣਾਉਣ ਦੀ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ ਨੇ।
ਅਬ ਦੁੰਦਬ ਚਾਹੀਏ ਬਨਵਾਯੋ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਸਾਨੂੰ ਨਗਾਰਾ ਬਣਵਾਉਣਾ ਚਾਹੀਦਾ, ਕਿਉਂ ਫੌਜ ਤਿਆਰ ਹੋ ਗਈ ਹੈ ਤੇ ਸੰਗਤ ਜੀ ਨਗਾਰਿਆਂ ਦੀ ਫੌਜ ਨੂੰ ਬੜੀ ਲੋੜ ਹੁੰਦੀ ਹੈ, ਖਾਸ ਕਰਕੇ ਦਲਾਂ ਨੂੰ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪ੍ਰਸ਼ਾਦਾ ਛਕਾਉਣ ਵੇਲੇ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ ਨਾ ਜੀ, ਤੇ ਅੱਜ ਵੀ ਦਲ ਪੰਥਾਂ ਵਿੱਚ ਨਾ ਨਗਾਰਾ ਵੱਜਦਾ ਜੀ, ਤੇ ਉਹ ਨਗਾਰੇ ਦੇ ਜਿਹੜੇ ਬੋਲ ਨੇ ਉਹ ਵੱਖਰੇ ਨੇ ਜੀ। ਜਦੋਂ ਚੱਲਣਾ ਉਦੋਂ ਚੱਲਣ ਦੀ ਤਿਆਰੀ ਦਾ ਨਗਾਰਾ ਹੋਰ ਹੈ ਤੇ ਕੂਚ ਦਾ ਨਗਾਰਾ ਹੋਰ ਹੈ ਜੀ। ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਤੁਰੋਂ ਨਗਾਰਾ ਵੱਜਦਾ, ਉਹਦੇ ਬੋਲ ਨਿਹੰਗ ਸਿੰਘਾਂ ਨੂੰ ਜਾਂ ਦਲਾਂ ਪੰਥਾਂ ਨੂੰ ਪਤਾ, ਜਦੋਂ ਉਹ ਬੋਲ ਵੱਜਦੇ ਸਮਝ ਜਾਂਦੇ ਵੀ ਹੁਣ ਪ੍ਰਸ਼ਾਦਾ ਤਿਆਰ ਹੋ ਗਿਆ ਜੀ, ਕਹਿਣ ਦੀ ਲੋੜ ਨਹੀਂ ਹੁੰਦੀ ਜੀ। ਜਦੋਂ ਕਿਤੇ ਜਾਣਾ ਤੇ ਤਿਆਰੀ ਕਰਨੀ ਹੈ ਉਦੋਂ ਤਿਆਰੀ ਵਾਲੇ ਬੋਲ ਉਹਨਾਂ ਨੇ ਵਜਾਉਣੇ ਜੀ, ਫੌਜਾਂ ਨੇ ਸਮਝ ਲੈਣਾ ਵੀ ਹੁਣ ਤਿਆਰੀ ਕਰੀਏ, ਤੇ ਜਦੋਂ ਕੂਚ ਕਰਨਾ ਜੀ ਉਦੋਂ ਕੂਚ ਕਰਨ ਦੇ ਬੋਲ ਉਹਨਾਂ ਨੇ ਵਜਾਉਣੇ, ਤੇ ਉਦੋਂ ਪਤਾ ਲੱਗ ਜਾਣਾ ਵੀ ਹੁਣ ਕੂਚ ਕਰੀਏ ਜੀ। ਨਗਾਰਾ ਬੜੀ ਲੋੜ ਵਾਲਾ ਲੋੜ ਵਾਲਾ ਪਦਾਰਥ ਹੈ ਗੁਰੂ ਘਰ ਵਿੱਚ, ਖਾਸ ਕਰਕੇ ਫੌਜਾਂ ਦੇ ਸਮੇਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨਗਾਰੇ ਬਾਰੇ ਸੋਚ ਰਹੇ ਵੀ ਹੁਣ ਨਗਾਰਾ ਵੀ ਬਣਵਾਈਏ ਜੀ ਇੱਕ।
ਹਾਂਜੀ ਹਿੱਤ ਉਤਸ਼ਾਹ ਬਨੇ ਬਜਵਾਇਓ,
ਤੇ ਬੜੇ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਵਿੱਚ ਨਗਾਰਾ ਵੱਜਿਆ ਕਰੇਗਾ ਸਾਧ ਸੰਗਤ। ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਦੇ ਨਾਮ ਦਾ ਨਗਾਰਾ ਵੱਜ ਰਿਹਾ ਹੈ ਜੀ, ਅੱਜ ਵੀ ਨਗਾਰਾ ਵੱਜ ਰਿਹਾ। ਇਹ ਜੋ ਕੁਝ ਮਹਾਰਾਜ ਸੱਚੇ ਪਾਤਸ਼ਾਹ ਬਣਾ ਰਹੇ ਕਾਇਮ ਕਰ ਰਹੇ ਨੇ ਸਦਾ ਹੀ ਰਹਿਣਾ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਨਗਾਰਾ ਬਣਵਾਉਣ ਬਾਰੇ ਸੋਚ ਰਹੇ ਵਿਚਾਰ ਕਰ ਰਹੇ ਨੇ।
ਰਹੇ ਸਦਨ ਗੁਰ ਸਦਾ ਭਵਿਖੇ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਨਗਾਰਾ ਗੁਰੂ ਘਰ ਦੇ ਵਿੱਚ ਸਦਾ ਹੀ ਰਹੇਗਾ, ਸਦਾ ਹੀ ਕਹਿਣ ਲੱਗੇ ਸਦਾ ਹੀ ਰਹੇਗਾ ਨਗਾਰਾ। ਤੇ ਸੱਚੀ ਗੱਲ 'ਚ ਹੁਣ ਵੀ ਅਨੰਦਪੁਰ ਸਾਹਿਬ ਵਿੱਚ ਨਗਾਰਾ ਵੱਜਦਾ ਹੈ। ਅੱਛਾ ਅਕਾਲ ਤਖਤ ਸਾਹਿਬ ਵੀ ਵੱਜਦਾ, ਜੇ ਤੁਹਾਡੇ 'ਚੋਂ ਕਿਸੇ ਨੇ ਦਰਸ਼ਨ ਕੀਤੇ ਹੋਣ, ਅਕਾਲ ਤਖਤ ਸਾਹਿਬ ਵੀ ਨਗਾਰਾ ਸੁਭਾਇਮਾਨ ਹੈ ਜੀ। ਸਵੇਰੇ ਕੋਠਾ ਸਾਹਿਬ 'ਚੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਨੂੰ ਤਖਤਾਂ 'ਤੇ ਤਕਰੀਬਨ ਨਗਾਰੇ ਹੈਗੇ ਨੇ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਦੋਂ ਹੀ ਇਹ ਗੱਲ ਕਹਿਤੀ। ਹਾਂਜੀ ਰਹੇ ਸਦਨ ਗੁਰ ਸਦਾ ਭਵਿੱਖ, ਗੁਰੂ ਘਰ ਦੇ ਵਿੱਚ ਇਹ ਨਗਾਰੇ ਸਦਾ ਹੀ ਵੱਜਿਆ ਕਰਨਗੇ।
ਜਹਿ ਕਹਿ ਰਾਜ ਕਰੇ ਗਨ ਸਿੱਖੇ,
ਜਿੱਥੇ ਕਿੱਥੇ ਗੁਰੂ ਕੇ ਸਿੱਖ ਰਾਜ ਕਰਨਗੇ, ਦਸਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ ਉੱਥੇ ਉੱਥੇ ਨਗਾਰੇ ਵੱਜਿਆ ਕਰਨਗੇ ਜੀ। ਹਾਂਜੀ ਭਾਈ ਜਸਵੀਰ ਸਿੰਘ ਜੀ ਨੂੰ ਸੱਦੋ, ਜਸਵੀਰ ਸਿੰਘ ਹੁਣਾਂ ਨੂੰ ਸੱਦੋ। ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਰਹਿਣਗੇ ਉੱਥੇ ਉੱਥੇ ਨਗਾਰੇ ਵੱਜਿਆ ਕਰਨਗੇ ਜੀ। ਅਤੇ ਸੰਗਤ ਜੀ ਅੱਜ ਦੇਸ਼ਾਂ ਵਿਦੇਸ਼ਾਂ 'ਚ ਮਹਾਰਾਜ ਦੇ ਨਾਂ ਦੇ ਨਗਾਰੇ ਵੱਜਦੇ ਜੀ। ਹਾਂਜੀ ਨਗਾਰੇ ਵੱਜਦੇ ਨੇ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੇ। ਵੇਖ ਲਓ ਕਿੰਨੀਆਂ ਕੰਟਰੀਆਂ 'ਚ ਮਹਾਰਾਜ ਦੇ ਸਿੱਖ ਨੇ ਜੀ, ਅਤੇ ਮਹਾਰਾਜ ਵੇਖ ਲਓ ਉਦੋਂ ਹੀ ਅਨੰਦਪੁਰ ਸਾਹਿਬ ਵਿੱਚ ਬੈਠੇ ਕਿਸੇ ਨੂੰ ਕਹਿ ਨਹੀਂ ਰਹੇ ਜੀ, ਆਪਣੇ ਮਨ ਵਿੱਚ ਵਿਚਾਰ ਕਰ ਰਹੇ ਨੇ। ਕਮਾਲ ਜਾਈਏ ਬਲਿਹਾਰ, ਅਨੰਦਪੁਰ ਸਾਹਿਬ ਵਿੱਚ ਬੈਠੇ ਕਿਸੇ ਨੂੰ ਕਹਿ ਨਹੀਂ ਰਹੇ ਜੀ, ਆਪਣੇ ਮਨ ਵਿੱਚ ਵਿਚਾਰ ਕਰ ਰਹੇ ਨੇ। कमाल जाइए बलिहार जाइए भाई संतोख सिंह जी तो जी। हाँ जी भाई संतोख सिंह जी वो बचन दस रहे ने जेड़े महाराज सच्चे पातशाह विचार कर रहे थे, महाराज नूं ही पता जी बस जी। हाँ जी दोबारा बोलो, रहे सदा सदन,
रहे सदन गुरु सदा भविखे,
नगारे सदा ही गुरु घर दे विच रहणगे ते वजदे रहणगे कहन लगे। हाँ जी
जह कह राज करहे गन सिखे,
ते जिथे किथे गुरु के सिख कहन लगे राज करनगे उथे उथे नगारा वजिया करेगा जी। सात संगत जी चलो आ इन्ने देशा विच महाराज सच्चे पातशाह दे सिख रहण दे इक साहब दा राज ही है जी ये भी जी। हाँ जी ਉਹ ਕਨੇਡਾ ਦੇ ਵਿੱਚ ਹੈ ਨਾ ਜੀ ਪ੍ਰਧਾਨਮੰਤਰੀ ਸਿੱਖ ਜੀ। ਹਾਂਜੀ ਕਨੇਡਾ ਵਿੱਚ ਹੈ ਨਾ ਜੀ, ਹਾਂ ਕਨੇਡਾ ਵਿੱਚ ਹੈ। ਅਤੇ ਤੁਸੀਂ ਹਿਸਾਬ ਲਾਓ ਵੀ ਕਨੇਡਾ ਵਿੱਚ ਕਿੰਨੇ ਗੁਰੂ ਘਰ ਨੇ ਅਤੇ ਉੱਥੇ ਇੱਥੋਂ ਨਾਲੋਂ ਜ਼ਿਆਦਾ ਪ੍ਰਬੰਧ ਨੇ ਜੀ ਉੱਧਰ ਜੀ। ਹਾਂਜੀ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਕਹਿ ਰਹੇ ਨੇ ਮਨ ਵਿੱਚ, ਹਾਂਜੀ ਜਿੱਥੇ ਜਿੱਥੇ ਸਾਡੇ ਸਿੱਖ ਹੋਇਆ ਕਰਨਗੇ ਉੱਥੇ ਉੱਥੇ ਨਗਾਰੇ ਵੱਜਿਆ ਕਰਨਗੇ। ਤੇ ਭਾਈ ਸਾਹਿਬ ਤੁਹਾਨੂੰ ਨਗਾਰਾ ਵਜਾ ਕੇ ਸੁਣਾਉਂਦੇ, ਉਹਦਾ ਕਾਰਨ ਇਹ ਹੈ ਜਦੋਂ ਨਾਲ ਤੁਹਾਨੂੰ ਨਗਾਰਾ ਸੁਣੇਗਾ ਤੁਹਾਡਾ ਆਨੰਦ ਹੋਰ ਵਧੇਗਾ ਜੀ। ਵਜਾਓ ਜੀ ਨਗਾਰਾ ਜੀ ਬੋਲੇ ਸੋਨਿਹਾਲ ਇਹਨੂੰ ਕਹਿੰਦੇ ਨਗਾਰਾ ਵੱਜਣਾ ਜੀ। ਇਹਦੇ ਬੜੇ ਬੋਲ ਨੇ ਜੀ ਸੰਗਤ ਜੀ, ਬੜੇ ਬੋਲ, ਪ੍ਰਸ਼ਾਦਾ ਤਿਆਰ ਹੋਣ ਦੇ ਬੋਲ ਵੱਖਰੇ ਨੇ, ਤਿਆਰੀ ਹੋਣ ਦੇ ਬੋਲ ਵੱਖਰੇ ਨੇ, ਜਾਣ ਦੇ ਹੋਰ ਨੇ ਬੋਲ ਜੀ। ਹਾਂਜੀ ਆਰਾਮ ਕਰਨ ਦੇ ਹੋਰ ਨੇ ਜੀ, ਬੜੇ ਬੋਲ ਨੇ ਨਗਾਰੇ ਦੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿ ਰਹੇ ਨੇ ਜਹ ਕਹਿ ਰਾਜ ਕਰਹੇ ਗਨ ਸਿੱਖ। ਔਰ ਸਾਧ ਸੰਗਤ ਇਸ ਗੱਲ ਦਾ ਵੀ ਚੇਤਾ ਰੱਖਣਾ, ਦਸਵੇਂ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਆਪਣੇ ਸਿੱਖਾਂ ਨੂੰ ਰਾਜ ਭਾਗ ਬਖਸ਼ਿਸ਼ ਕੀਤਾ। ਰਾਜ ਭਾਗ ਜੀ ਕੋਈ ਆਮ ਨੌਕਰ ਨਹੀਂ ਬਣਾਇਆ ਮਹਾਰਾਜ ਨੇ, ਮਹਾਰਾਜ ਨੇ ਰਾਜੇ ਬਣਾਇਆ ਸਿੱਖਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਸਿੱਖ ਰਿਹਾ ਕਰਨਗੇ ਤੇ ਨਗਾਰਾ ਵੱਜਿਆ ਕਰੇਗਾ। ਦੁਬਾਰਾ ਵਜਾ ਦਿਓ, ਮਸ਼ੀਨ ਲਾਈ ਉਹਨਾਂ ਨੇ ਹੁਣ, ਹੈਂ ਦੁਬਾਰਾ ਕਰੋ ਬੋਲੇ ਸੋ ਨਿਹਾਲ।
ਸਾਗਰ ਲਓ ਅਵਨੀ ਥਲ ਸਾਰਾ,
ਤੇ ਬੜੇ ਧਿਆਨ ਨਾਲ ਗੱਲਾਂ ਸੁਣਦੀਆਂ। ਸਾਗਰ ਲਓ ਅਵਨੀ ਥਲ ਸਾਰਾ, ਸਾਗਰ ਤੋਂ ਲੈ ਕੇ ਜਿੰਨੀ ਧਰਤੀ ਦੀ ਥਾਂ ਹੈ ਨਾ ਕਹਿਣ ਲੱਗੇ। ਹਾਂਜੀ
ਵਜਹੇ ਪ੍ਰਤਾਪੀ ਗੁਰੂ ਨਗਾਰਾ,
ਤੇ ਸਾਗਰ ਸਾਗਰਾਂ ਦੇ ਵਿੱਚ ਤੇ ਥਾਵਾਂ ਤੇ ਧਰਤੀ ਤੇ ਮਹਾਰਾਜ ਕਹਿਣ ਲੱਗੇ ਜਿੱਥੇ ਕਿੱਥੇ ਗੁਰੂ ਦੇ ਪ੍ਰਤਾਪ ਦਾ ਨਗਾਰਾ ਵੱਜੇਗਾ। ਵਜਾਓ ਦੁਬਾਰਾ ਜੀ ਬੋਲੇ ਸੋ ਨਿਹਾਲ। ਹੁਣ ਵੇਖ ਲਓ ਇਹਨਾਂ ਸਾਜਾਂ ਦੀ ਖੇਡ ਹੀ ਐਸੀ, ਮਿੰਟ 'ਚ ਬੰਦਾ ਖੁਸ਼ ਹੋ ਜਾਂਦਾ ਜੀ। ਹਾਂਜੀ ਮਿੰਟ 'ਚ ਖੁਸ਼ ਹੋ ਜਾਂਦਾ ਜੀ, ਅਤੇ ਮਹਾਰਾਜ ਦੀ ਹਾਜ਼ਰੀ 'ਚ ਜਦੋਂ ਨਗਾਰੇ ਵੱਜਦੇ ਹੋਣਗੇ ਕਿੱਡਾ ਆਨੰਦ ਬਣਦਾ ਹੋਏਗਾ ਜੀ ਉਹਨਾਂ ਦੀ। ਹਾਂਜੀ ਸਾਗਰ ਲਓ ਅਵਲੀ ਥਲ ਸਾਰਾ, ਸਾਗਰ ਅਤੇ ਧਰਤੀ ਜਿੰਨੀ ਥਾਂ ਹੈ ਨਾ, ਵਜਹੇ ਪ੍ਰਤਾਪੀ ਗੁਰੂ ਨਗਾਰਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿ ਰਹੇ ਗੁਰੂ ਸਾਹਿਬ ਦੇ ਪ੍ਰਤਾਪ ਦਾ ਗੁਰੂ ਘਰ ਦੇ ਨਾਂ ਦੇ ਨਗਾਰੇ ਵੱਜਿਆ ਕਰਨਗੇ।
ਇਮ ਚਿਤ ਵਿਤ ਚਿਤ ਹੁਕਮ ਬਖਾਨਾ,
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਸਿੱਖਾਂ ਨੂੰ ਸੱਦਿਆ ਸੱਚੇ ਪਾਤਸ਼ਾਹ ਨੇ। ਹਾਂਜੀ
ਕਰਹੋ ਕਰਾਵਨ ਦੀਹ ਨਿਸ਼ਾਨਾ,
ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਹੁਕਮ ਕੀਤਾ ਭਾਈ ਇੱਕ ਵੱਡਾ ਸਾਰਾ ਤੇ ਬੜਾ ਵਧੀਆ ਨਗਾਰਾ ਬਣਵਾਓ। ਕਹਿਣ ਲੱਗੇ ਬੜਾ ਬੜਾ ਵੱਡਾ ਤੇ ਬੜਾ ਵਧੀਆ ਨਗਾਰਾ ਬਣਵਾਓ। ਕਹਿਣ ਲੱਗੇ ਹਾਂਜੀ
ਨੀਕੇ ਕਾਰੀਗਰ ਕੇ ਪਾਸ,
ਬੜਾ ਚੰਗਾ ਕਾਰੀਗਰ ਸਾਡੇ ਕੋਲ ਸੱਦੋ। ਕਹਿਣ ਲੱਗੇ ਕਿਉਂ, ਕਾਰੀਗਰ ਵਧੀਆ ਜਿੰਨਾ ਹੋਏਗਾ ਓਨੀ ਵਧੀਆ ਵਸਤੂ ਤਿਆਰ ਹੋਏਗੀ ਜੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਬੜਾ ਵਧੀਆ ਕਾਰੀਗਰ ਸੱਦੋ। ਹਾਂਜੀ
ਜੋ ਸਭ ਵਿਦਤੇ ਅੰਨ ਹਰਾਸ,
ਜਿਹੜਾ ਹਰ ਪ੍ਰਕਾਰ ਨਾਲ ਹਰ ਵਿਧੀ ਦੇ ਨਾਲ ਬੜਾ ਸਿਆਣਾ ਹੋਵੇ। ਮਹਾਰਾਜ ਕਹਿਣ ਲੱਗੇ ਬਹੁਤ ਸਿਆਣਾ ਹੋਵੇ ਐਸਾ ਕਾਰੀਗਰ ਕੋਈ ਸੱਦੋ।
ਨੰਦ ਚੰਦ ਲੈ ਆਇਸ ਗਏ,
ਤੇ ਗੁਰੂ ਸਾਹਿਬ ਦੇ ਸਿੱਖ ਸਨ ਸਾਧ ਸੰਗਤ ਜੀ ਭਾਈ ਨੰਦ ਚੰਦ ਜੀ, ਭਾਈ ਨੰਦ ਚੰਦ ਜੀ ਹੁਕਮ ਮੰਨ ਕੇ ਉਸੇ ਵੇਲੇ ਗਏ ਤੇ ਬਾਹਰ ਕਾਰੀਗਰਾਂ ਨੂੰ ਪੁੱਛਿਆ ਭਾਈ ਤੁਹਾਡੇ ਚੋਂ ਨਗਾਰਾ ਕਿਹੜਾ ਵਧੀਆ ਬਣਾ ਲੈਂਦਾ ਹੈ ਜੀ। ਉਹਨੇ ਦੱਸਿਆ ਮਹਾਰਾਜ ਅਸੀਂ ਵਧੀਆ ਨਗਾਰਾ ਬਣਾਉਂਦੇ ਹਾਂ। ਭਾਈ ਆਨੰਦ ਚੰਦ ਦੀ ਉਸ ਕਾਰੀਗਰ ਨੂੰ ਮਹਾਰਾਜ ਕੋਲ ਲੈ ਆਏ।
ਹਾਂਜੀ, ਘਰ ਬੇ ਹੇਤ ਹਕਾਰਤ ਭਇਓ।
ਹਾਂਜੀ,
ਕਹਿਓ ਗੁਰੂ ਕੋ ਤਾਹੇ ਸੁਣਾਇਓ।
ਹਾਂਜੀ,
ਕਰ ਵਿਚਾਰ ਸੁਭ ਲੋਹ ਮੰਗਾਇਓ।
ਤੇ ਮਹਾਰਾਜ ਸੱਚੇ ਪਾਤਸ਼ਾਹ ਕੋ ਕਾਰੀਗਰ ਨੂੰ ਲੈ ਆਏ। ਮਹਾਰਾਜ ਕਾਰੀਗਰ ਨੂੰ ਕਹਿੰਦੇ, ਭਾਈ ਨਗਾਰਾ ਇਹੋ ਜਿਹਾ ਬਣਾਉਣਾ ਵੀ ਆਸੇ ਪਾਸੇ ਗੂੰਜਾਂ ਪਿਆ ਕਰਨ। ਕਹਿਣ ਲੱਗੇ, ਹਾਂਜੀ ਆਸੇ ਪਾਸੇ ਗੂੰਜਾਂ ਪਿਆ ਕਰਨ, ਇਹੋ ਜਿਹਾ ਨਗਾਰਾ ਬਣਾਉਣਾ ਤੇ ਇੱਕ ਗੱਲ ਦਾ ਚੇਤਾ ਰੱਖਣਾ, ਬਣਾਇਆ ਹੋਇਆ ਨਗਾਰਾ ਸਦਾ ਹੀ ਵੱਜਿਆ ਕਰੇਗਾ। ਕਹਿਣ ਲੱਗੇ, ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਵਧੀਆ ਨਗਾਰਾ ਬਣਾਉਣ ਲਈ ਆਖਿਆ। ਕਰ ਵਿਚਾਰ ਸ਼ੁਭ ਲੋਹ ਮੰਗਾਇਓ। ਉਹਨੇ ਫਿਰ ਆਖਿਆ, ਮਹਾਰਾਜ ਬੜਾ ਨਿੱਗਰ ਲੋਹਾ ਚਾਹੀਦਾ ਇਹਦੇ ਵਾਸਤੇ, ਬੜਾ ਨਿੱਗਰ ਜੀ।
ਹਾਂਜੀ, ਜੇਤਕ ਕਰਤ ਕਰਤ ਰਹਿ ਜਾਏ।
ਤੇ ਲੋਹਾ ਗਰਮ ਕਰਕੇ ਘੜਦਿਆਂ ਘੜਦਿਆਂ ਥੋੜਾ ਜਿਹਾ ਰਹਿ ਜਾਏਗਾ। ਹਾਂਜੀ,
ਤਿਸ ਤੇ ਚੌਗੁਣ ਲੀਨ ਤੁਲਾਏ।
ਉਹਦੇ ਤੋਂ ਬਾਅਦ ਫਿਰ ਚਾਰ ਗੁਣਾ ਹੋਰ ਲੋਹਾ ਸੱਚੇ ਪਾਤਸ਼ਾਹ ਮੰਗਵਾਉਣਾ ਸੀ। ਹਾਂਜੀ,
ਬਹੁਤ ਨਰ ਲੱਗੇ ਕਰਨ ਤਤਕਾਲ।
ਮਹਾਰਾਜ ਕਹਿਣ ਲੱਗੇ, ਭਾਈ ਆਨੰਦ ਚੰਦ ਨੂੰ ਮਹਾਰਾਜ ਕਹਿੰਦੇ, ਜੋ ਚਾਹੀਦਾ ਇਹਨਾਂ ਨੂੰ ਦਿਓ ਤੇ ਛੇਤੀ ਤੋਂ ਛੇਤੀ ਬੜਾ ਵਧੀਆ ਨਗਾਰਾ ਬਣਵਾਓ। ਕਹਿਣ ਲੱਗੇ ਸਾਧ ਸੰਗਤ ਜੀ, ਫਿਰ ਕਈ ਕਾਰੀਗਰ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਨਗਾਰਾ ਬਣਵਾਉਣ ਵਾਸਤੇ ਜੀ। ਹਾਂਜੀ,
ਹੁਤੇ ਸੁਜਾਨ ਬਣਾਏ ਸੁਡਾਲਾ।
ਬੜੇ ਸਿਆਣੇ ਕਾਰੀਗਰ ਤੇ ਨਗਾਰਾ ਬਣਾਉਣ ਨੂੰ ਤੁਰ ਪਏ ਸਾਧ ਸੰਗਤ। ਸਾਡੇ ਚੋਂ ਬਹੁਤਿਆਂ ਨੂੰ ਨੀ ਪਤਾ ਹੋਏਗਾ ਵੀ ਨਗਾਰਾ ਕਿਵੇਂ ਬਣਦਾ ਜੀ। ਵਜਾਉਣਾ ਵੀ ਚਲੋ ਫਿਰਲਿਆਂ ਨੂੰ ਪਤਾ ਹੋਏਗਾ ਜੀ, ਤੇ ਬਣਦਾ ਕਿਵੇਂ ਇਹ ਵੀ ਨੀ ਪਤਾ ਹੋਣਾ ਜੀ। ਹਾਂਜੀ, ਬੜੇ ਸਿਆਣੇ ਕਾਰੀਗਰ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਨਗਾਰਾ ਬਣਾਉਣ ਦੀ ਤਿਆਰੀ ਕਰ ਰਹੇ ਜੀ।
ਹਾਂਜੀ, ਦੋਨੋ ਦੌਰ ਤਿਆਰ ਕਰ ਲਿਆਏ।
ਹਾਂਜੀ,
ਰੁਚਿਰ ਹੇਰ ਸਤਿਗੁਰ ਹਰਖਾਏ।
ਤੇ ਕੁਝ ਦਿਨਾਂ ਦੇ ਵਿੱਚ ਦੋ ਵੱਡੇ ਗੋਲਾਕਾਰ ਲੋਹੇ ਤਿਆਰ ਕਰਕੇ ਮਹਾਰਾਜ।
ਹਾਂਜੀ, ਮਡਬੇ ਹੇਤ ਹੁਕਮ ਤਬ ਕੀਨੋ।
ਮਹਾਰਾਜ ਕਹਿਣ ਲੱਗੇ, ਉਹ ਤਿਆਰ ਕਰ ਲਿਆ ਨਾ ਜੀ ਨਗਾਰਾ ਜੀ, ਆ ਜਿਹੜੇ ਆਲੇ ਦੁਆਲੇ ਉੱਤੇ ਚਮੜਾ ਮੜਨਾ ਹੁੰਦਾ ਜੀ, ਉਹ ਗੋਲ ਚੱਕਰ ਤਿਆਰ ਕਰ ਲਿਆ ਲੋਹੇ ਦਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਚਮੜਾ ਮੜਨ ਵਾਸਤੇ ਉਹਨਾਂ ਨੂੰ ਆਖਿਆ ਜੀ। ਹਾਂਜੀ,
ਸਕਲ ਮਸੰਦਨ ਜਬ ਸੁਧ ਪਾਈ।
ਹਾਂਜੀ,
ਚਹਿਤ ਵਿਚਾਰ ਕਰਤ ਸੁਮਦਾਈ।
ਤੇ ਮਹਾਰਾਜ ਨੇ ਕਿਹਾ ਵੀ ਇਹਨੂੰ ਚਮੜੇ ਨਾ ਮੜ ਦਿਓ, ਛੇਤੀ ਕਰੋ। ਤੇ ਸੰਗਤ ਜੀ,
ਸੰਦਨ ਜਬ ਸੁਧ ਪਾਈ।
ਹਾਂਜੀ,
ਚਹਿਤ ਵਿਚਾਰ ਕਰਤ ਸੁਮਦਾਈ।
ਤੇ ਮਹਾਰਾਜ ਨੇ ਕਿਹਾ ਵੀ ਇਹਨੂੰ ਚਮੜੇ ਨਾ ਮੜ ਦਿਓ, ਛੇਤੀ ਕਰੋ। ਤੇ ਸੰਗਤ ਜੀ, ਮਹਾਰਾਜ ਤਨੇ ਸੂਰਮੇ ਤੇ ਮਹਾਰਾਜ ਦੀ ਗਤੀ ਮਹਾਰਾਜ ਹੀ ਜਾਣਦੇ ਜੀ, ਪਰ ਕੁਝ ਛਕਣ ਛਕਾਉਣ ਵਾਲਾ ਜਿਹਨਾਂ ਦਾ ਮਹਿਕਮਾ ਸੀ ਉਹ ਡਰਦੇ ਵੀ ਸੀਗੇ ਜੀ ਵਿੱਚੋਂ ਦੀ। ਹਾਂਜੀ, ਕੁਝ ਮਸੰਦ ਇਹ ਵਿਚਾਰ ਕਰਨ ਲੱਗ ਪਏ ਆਪਣੇ ਮਨ ਵਿੱਚ। ਹਾਂਜੀ,
ਸੈਨ ਸਕੇਲਤ ਦਿਨ ਪ੍ਰਤ ਭਾਰੀ।
ਕਹਿਣ ਲੱਗੇ, ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਨੌਵੇਂ ਪਾਤਸ਼ਾਹ ਨੇ ਤਾਂ ਸੈਨਾ ਰੱਖੀ ਨਹੀਂ ਤੇ ਦਸਵੇਂ ਪਾਤਸ਼ਾਹ ਨੇ ਸੈਨਾ ਹੀ ਬੜੀ ਰੱਖ ਲਈ ਆਪਣੇ ਕੋਲ ਜੀ। ਹਾਂਜੀ,
ਸ਼ਸਤਰ ਤੁਰੰਗਨ ਸੋਹਿਤ ਧਾਰੀ।
ਹਾਂ, ਵਧੀਆ ਸੀਗਾ ਉਦੋਂ, ਬਾਬਾ ਕੜਾ ਪ੍ਰਸ਼ਾਦ ਛੱਕ ਕੇ ਸੁੱਤੇ ਰਹਿੰਦਾ ਸੀਗਾ। ਹੈਂ, ਹੁਣ ਸਾਨੂੰ ਫੜਾ ਦਿੰਦੇ ਸ਼ਸਤਰ ਵੀ ਕਰੋ ਅਭਿਆਸ। ਹਾਂਜੀ, ਚੜਾ ਦਿੰਦੇ ਘੋੜਿਆਂ ਤੇ, ਦਿਨ ਰਾਤ ਮਿਹਨਤ ਕਰਨੀ ਪੈ ਰਹੀ ਹੈ ਸਾਨੂੰ। ਹਾਂਜੀ,
ਅਬਹੇ ਗੁਰੂ ਦੁੰਦਬ ਘੜੇਵਾਵ ਹੋ।
ਤੇ ਹੁਣ ਹੋਰ ਕੰਮ ਕਹਿਣ ਲੱਗੇ ਸ਼ੁਰੂ ਕਰਤਾ। ਹੈਂ, ਹੁਣ ਤੇ ਨਗਾਰਾ ਬਣਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਕਰਾ ਦਿੱਤੀਆਂ ਇਹਨਾਂ ਨੇ।
ਹਾਂਜੀ, ਜਬ ਇਸ ਦੇਸ਼ ਵਿਖੇ ਬਜਵਾਏ ਹੋ।
ਤੇ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਨਗਾਰਾ ਵੱਜੇਗਾ ਨਾ। ਹਾਂਜੀ,
ਭੀਮ ਚੰਦ ਕਹਿਲੂਰੀ ਰਾਜਾ।
ਤੇ ਲਾਗੇ ਭੀਮ ਚੰਦ ਦਾ ਰਾਜ ਭਾਗ ਸੀਗਾ ਜੀ। ਹਾਂਜੀ, ਤੇ ਭੀਮ ਚੰਦ ਕੀ ਸੋਚੇਗਾ ਫਿਰ? ਹੈਂ, ਨਗਾਰੇ ਤੋਂ ਤੇ ਉਹ ਬੜਾ ਦੁਖੀ ਹੋਏਗਾ। ਕਿਉਂ? ਨਗਾਰੇ ਵਜਾਉਂਦੇ ਰਾਜੇ ਰਾਜੇ ਮਹਾਰਾਜੇ ਸੀਗੇ ਜੀ। ਹਾਂਜੀ, ਰਾਜੇ ਮਹਾਰਾਜੇ ਸਾਧ ਸੰਗਤ ਫੌਜ ਰੱਖਦੇ ਸੀਗੇ ਤੇ ਰਾਜੇ ਮਹਾਰਾਜਿਆਂ ਦੇ ਨਗਾਰੇ ਹੁੰਦੇ ਸੀਗੇ ਜੀ। ਨਗਾਰੇ ਵਜਾਉਂਦੇ ਰਾਜੇ ਮਹਾਰਾਜੇ ਸੀਗੇ, ਉਹ ਚਿੰਤਤ ਹੋ ਗਏ ਜੀ। ਹੁਣ ਵੇਖੋ ਨਾ ਜੀ, ਛੱਕ ਕੇ ਲੰਗਰ ਤੇ ਜਿੰਨਾ ਸੌ ਜਾਣਾ ਤੇ ਫਿਰ ਨਗਾਰੇ ਦੀ ਚੋਟ ਤੇ ਚੱਲਣਾ ਪੈਣਾ ਤੇ ਕੰਮ ਤੇ ਦੁਖੀ ਹੋਣ ਵਾਲਾ ਹੀ ਹੈ ਨਾ ਜੀ ਉਹਨਾਂ ਵਾਸਤੇ। ਹੈਂ, ਉਹ ਚਿੰਤਤ ਹੋ ਗਏ ਵੀ ਮਹਾਰਾਜ ਨੇ ਨਵਾਂ ਹੀ ਕੰਮ ਸ਼ੁਰੂ ਕਰਾ ਤਾ। ਹਾਂਜੀ,
ਜਹ ਸਮੀਪ ਵੱਡ ਸੈਨ ਸਮਾਜਾ।
ਤੇ ਉਧਰੋਂ ਭੀਮ ਚੰਦ ਕੋਲ ਬੜੀ ਵੱਡੀ ਫੌਜ ਹੈ। ਹਾਂਜੀ,
ਪ੍ਰਥਮ ਹੁਤੋ ਗਮਨਿਓ ਕਿਤ ਔਰ।
ਹਾਂਜੀ,
ਅਬ ਬਿਲਾਸਪੁਰ ਕੀ ਬਸ ਠੌਰ।
ਤੇ ਸੁਣਿਆ ਪਹਿਲਾਂ ਭੀਮ ਚੰਦ ਬਾਹਰ ਸੀਗਾ, ਹੁਣ ਇੱਥੇ ਲਾਗੇ ਹੀ ਆ ਗਿਆ ਬਿਲਾਸਪੁਰ।
ਹਾਂਜੀ, ਫਿਰ ਇਹ ਦੇਸ ਨਿਜ ਸਹਿਜ ਸੁਭਾਏ,
ਹਾਂਜੀ
ਕੌਂਸਾ ਤੁਕਾਰਤ ਸੁਧ ਪਾਏ,
ਤੇ ਨਗਾਰਾ ਜੇ ਬਣ ਰਿਹਾ ਤੇ ਨਗਾਰਾ ਵੱਜੇਗਾ ਵੀ ਜੀ ਫਿਰ ਜੀ। ਹਾਂਜੀ, ਤੇ ਜੇ ਨਗਾਰਾ ਵੱਜ ਗਿਆ ਤੇ ਭੀਮ ਚੰਦ ਦੇ ਕੰਨਾਂ ਚ ਪੈ ਜਾਣੀ ਆਵਾਜ਼ ਜੀ, ਜੇ ਉਹਦੇ ਕੰਨਾਂ ਚ ਆਵਾਜ਼ ਪਈ ਤੇ ਉਹ ਤੇ ਸਾਡੇ ਨਾਲ ਲੜਾਈ ਕਰਨ ਨੂੰ ਤਿਆਰ ਹੋ ਜਾਏਗਾ।
ਹਾਂਜੀ, ਅਸ ਨਹਿ ਹੋਏ ਬਿਗਰ ਕਰ ਪਰ,
ਇਹ ਨਾ ਹੋਵੇ ਭੀਮ ਚੰਦ ਨਾਲ ਜੰਗ ਜੋ ਦੌੜਨਾ ਸ਼ੁਰੂ ਹੋ ਜਾਏਗਾ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਕਿਉਂ ਮਹਾਰਾਜ ਪਾਤਸ਼ਾਹਾਂ ਦੇ ਪਾਤਸ਼ਾਹ, ਮਹਾਰਾਜ ਸ਼ਹਿਨਸ਼ਾਹ ਤੇ ਈਰਖਾਲੂ ਬੰਦੇ ਸਨ ਜੀ, ਰਾਜੇ ਜਿਹੜੇ ਸਨ ਉਹਨਾਂ ਕੋਲ ਇੰਨੀ ਚੜ੍ਹਤ ਜਰੀ ਨਹੀਂ ਸੀ ਜਾਣੀ ਜੀ। ਹਾਂਜੀ,
ਦਾਅਵੇਦਾਰ ਜਾਣ ਕਰ ਲਰੈ,
ਉਹ ਭੀਮ ਚੰਦ ਆਪਣਾ ਦਾਅਵੇਦਾਰ ਜਾਣੇਗਾ ਮਹਾਰਾਜ ਨੂੰ, ਵੀ ਮਹਾਰਾਜ ਉਹਦੇ ਰਾਜ ਭਾਗ ਤੇ ਰਾਜ ਕਰਨਾ ਚਾਹੁੰਦੇ ਨੇ। ਹਾਂਜੀ,
ਲਖੀ ਹੈ ਇਸ ਤੇ ਹੋਏ ਉਤਪਾਤ,
ਇਹਦੇ ਤੋਂ ਤੇ ਬੜਾ ਵੱਡਾ ਝਗੜਾ ਪੈਦਾ ਹੋ ਜਾਏਗਾ ਜੀ। ਇਹ ਨਗਾਰਾ ਨਹੀਂ ਬਣ ਰਿਹਾ, ਇਹ ਝਗੜਾ ਹੀ ਬਣ ਰਿਹਾ ਕਹਿਣ ਲੱਗੇ, ਇਹ ਤੇ ਕੰਮ ਖਰਾਬ ਹੋ ਜਾਏਗਾ। ਹਾਂਜੀ,
ਵਿਗੜ ਜਾਏਗੀ ਸਗਰੀ ਬਾਤ,
ਸਾਰੀ ਗੱਲ ਹੀ ਵਿਗੜ ਜਾਏਗੀ ਜੇ ਨਗਾਰਾ ਬਣ ਗਿਆ ਤੇ। ਹਾਂਜੀ,
ਇਹਾਂ ਬਸਨ ਭੀ ਮੁਸ਼ਕਲ ਹੋਏ,
ਇੱਥੇ ਤੇ ਸਾਡਾ ਰਹਿਣਾ ਔਖਾ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਮਹਾਰਾਜ ਦੀ ਤੇ ਕੀ ਚਿੰਤਾ ਕਰਨੀ, ਚਿੰਤਾ ਤੇ ਆਪਣੀ ਹੀ ਜੀ ਉਹਨਾਂ ਨੂੰ ਜੀ। ਹੈਂ, ਲੰਗਰ ਛੱਕ ਕੇ ਮੌਜਾਂ ਲੈਂਦੇ ਸੀਗੇ ਜੀ, ਤੇ ਜਦੋਂ ਕਰਨਾ ਪੈਣਾ ਸ਼ਸਤਰਾਂ ਦਾ ਅਭਿਆਸ ਤੇ ਨਗਾਰੇ ਦੀ ਚੋਟ ਅਨੁਸਾਰ ਚੱਲਣਾ ਪੈਣਾ ਆਪ ਵੀ, ਤੇ ਸਰੀਰ ਨੂੰ ਦੇਣੀ ਪੈਣੀ ਖੇਚਲ ਤੇ ਦੁੱਖ ਹੋਏਗਾ ਜੀ ਉਹਨਾਂ ਨੂੰ ਜੀ। ਉਹ ਤੇ ਬੜੇ ਤੰਗ ਹੋਏ ਜੀ, ਬਹੁਤ ਤੰਗ ਹੋਏ, ਕਹਿਣ ਲੱਗੇ ਤੇ ਰਹਿਣਾ ਸਾਡਾ ਔਖਾ ਹੈਗਾ ਇੱਥੇ। ਹਾਂਜੀ,
ਜਿਨ ਕੋ ਰਾਜ ਨਿਕਾਸਹਿ ਸੋਏ,
ਹਾਂਜੀ
ਪਰੇ ਜੰਗ ਤਨ ਚਾਹੀਏ ਮਹਾਨ,
ਕਿਉਂ ਜਿਹਦਾ ਰਾਜ ਹੋਵੇ ਨਗਾਰਾ ਉਹਦਾ ਵੱਜਦਾ। ਸਾਵਧਾਨ ਹੋਵੋ ਤੇ ਗੱਜ ਕੇ ਆਖੋ ਸਾਰੇ
ਵਾਹਿਗੁਰੂ,
ਜਿਹਦਾ ਰਾਜ ਹੋਵੇ ਨਗਾਰਾ ਉਹਦਾ ਵੱਜਦਾ। ਰਾਜ ਭੀਮ ਚੰਦ ਦਾ ਤੇ ਨਗਾਰਾ ਮਹਾਰਾਜ ਦਾ ਕਿਵੇਂ ਵੱਜੇਗਾ ਜੀ, ਉਹ ਵੇਖ ਲਓ। ਵਿੱਚੋਂ ਹੀ ਡਰਾਕਲ ਸੋਚ ਵਾਲਾ ਮਹਿਕਮਾ ਗਾ, ਇਹ ਨਹੀਂ ਪਤਾ ਭੀਮ ਰਾਏ ਤੇ ਛੋਟੇ ਜਿਹੇ ਕਸਬੇ ਦਾ ਰਾਜਾ, ਮਹਾਰਾਜ ਖੰਡਾਂ ਪਰ ਭੰਡਾਂ ਦੇ ਰਾਜੇ ਨੇ ਜੀ, ਇਹ ਨਹੀਂ ਨਾ ਜੀ ਪਤਾ ਜੀ। ਹਾਂਜੀ, ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ, ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹਿਨ ਸ਼ਾਹ ਨੇ, ਸ਼ਹਿਨ ਸ਼ਾਹਾਂ ਦੇ ਵੀ ਸ਼ਹਿਨ ਸ਼ਾਹ ਨੇ, ਇਸ ਗੱਲ ਦਾ ਨਹੀਂ ਨਾ ਜੀ ਪਤਾ ਜੀ। ਹਾਂਜੀ,
ਹਮ ਸਿਰ ਪਰਹੇ ਜੋਰ ਸਭ ਆਨਾ,
ਉਹ ਆ ਹੀ ਗਈ ਗੱਲ ਜੀ ਉਹਨਾਂ ਦੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਡਰਾਕਲ ਜਿਹੜਾ ਮਹਿਕਮਾ ਉਹ ਕਹਿਣ ਲੱਗ ਪਿਆ ਵੀ ਇਹ ਤੇ ਸਾਡੇ ਸਿਰ ਜੋਰ ਆਏਗਾ ਸਾਰਾ ਜੀ, ਹੈਂ ਕਿਉਂ ਨਗਾਰਾ ਬਣ ਗਿਆ ਤੇ ਟਾਈਮ ਟੇਬਲ ਸੈੱਟ ਹੋ ਜਾਣਾ ਜੀ, ਵੱਜਿਆ ਕਰਨੀਆਂ ਚੋਟਾਂ ਤੇ ਚੱਲਣਾ ਪੈਣਾ ਉਸ ਹਿਸਾਬ ਨਾਲ ਜੀ। ਹਾਂਜੀ, ਕਹਿਣ ਲੱਗੇ ਤੇ ਕੰਮ ਹੋ ਗਿਆ ਖਰਾਬ। ਹਾਂਜੀ,
ਜਾਂ ਤੇ ਅਬ ਮਸਲਤ ਕਰ ਸਾਰੇ,
ਤੇ ਹੁਣ ਸਾਰੇ ਜਿਹੜੇ ਡਰਾਕਲ ਮਹਿਕਮਾ ਸੀਗਾ ਜੀ ਉਹਨਾਂ ਨੇ ਮੀਟਿੰਗ ਕੀਤੀ ਜੀ ਸਾਰਿਆਂ ਨੇ, ਇਹ ਪ੍ਰਧਾਨ ਮੰਤਰੀ ਸੁਸਾਇਟੀਆਂ ਤੇ ਹਰ ਇੱਕ ਨੇ ਬਣਾਈਆਂ ਹੁੰਦੀਆਂ ਜੀ ਆਪਣੀਆਂ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ, ਹਰ ਇੱਕ ਬੰਦੇ ਨੇ ਆਪਣੀਆਂ ਆਪਣੀਆਂ ਸੁਸਾਇਟੀਆਂ ਬਣਾਈਆਂ ਹੀ ਹੁੰਦੀਆਂ ਜੀ, ਆਲਸੀਆਂ ਨੇ ਵੀ ਬਣਾਈਆਂ ਹੁੰਦੀਆਂ, ਦੂਜਿਆਂ ਨੇ ਵੀ ਬਣਾਈਆਂ ਹੁੰਦੀਆਂ, ਹਰ ਇੱਕ ਨੇ ਬਣਾਈਆਂ ਹੁੰਦੀਆਂ ਜੀ। ਇੱਕ ਵਾਰੀ ਨਾ ਜੀ ਆਲਸੀਆਂ ਤੇ ਬੰਦੇ ਜੀ, ਅੱਜ ਤੁਸੀਂ ਮਹਾਰਾਜ ਦਾ ਮਨਾਇਆ ਆਪਾਂ ਪ੍ਰਕਾਸ਼ ਪੁਰਬ, ਆਲਸੀਆਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਵੀ ਸਾਡਾ ਵੀ ਕੋਈ ਪ੍ਰਧਾਨ ਹੋਣਾ ਚਾਹੀਦਾ ਜੀ। ਹਾਂਜੀ, ਤੇ ਉਹ ਦੋ ਆਲਸੀ ਕਿਤੇ ਲੰਮੇ ਪਏ ਹੈਗੇ ਜੀ, ਇੱਕ ਆਲਸੀ ਦੇ ਇੱਥੇ ਸੇਬ ਪਿਆ ਹੈਗਾ ਜੀ, ਤੇ ਲਾਗੋਂ ਇੱਕ ਬੰਦਾ ਲੰਘਿਆ, ਆਵਾਜ਼ ਘੱਟ ਕਰੋ, ਲਾਗੋਂ ਇੱਕ ਬੰਦਾ ਲੰਘਿਆ ਜੀ, ਤੇ ਉਹ ਕਹਿਣ ਲੱਗਾ ਆਲਸੀ ਜਿਹੜੇ ਇੱਥੇ ਸੇਬ ਪਿਆ ਸੀ, ਕਹਿੰਦਾ ਵੀਰਾ ਇੱਕ ਕੰਮ ਕਰ, ਮੈਂ ਇੰਨਾ ਕੁ ਤਿਆਗ ਕਰ ਸਕਦਾ, ਆ ਸੇਬ ਕੱਟ ਕੇ ਤੇ ਮੇਰੇ ਨਾਲ ਦੇ ਮੁੱਖ 'ਚ ਪਾ ਦੇ। ਉਹ ਕਹਿੰਦਾ ਕਿਉਂ, ਤੈਨੂੰ ਕੀ ਹੋਇਆ? ਉਹ ਕਹਿੰਦਾ ਮੈਂ ਵੀ ਤਿੰਨ ਦਿਨਾਂ ਦਾ ਭੁੱਖਾਂ, ਜੇ ਮੈਂ ਇੰਨੇ ਜੋਗਾ ਹੁੰਦਾ ਤਾਂ ਮੈਂ ਆਪਣੇ ਮੂੰਹ 'ਚ ਨਾ ਪਾਉਂਦਾ। ਕਹਿਣ ਲੱਗਾ ਆਲਸੀ ਇਕੱਠੇ ਹੋ ਕੇ ਕਹਿਣ ਲੱਗੇ ਵੀ ਹੱਦ ਹੋ ਗਈ, ਤਿੰਨ ਦਿਨ ਦਾ ਭੁੱਖਾ ਤੇ ਸੇਬ ਇਹਦੇ ਕੋਲ ਹੈ, ਤੇ ਇਹ ਵੇਖੋ ਕੱਟ ਕੇ ਸ਼ੱਕ ਨਹੀਂ ਰਿਹਾ, ਇਹ ਸਾਡਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਜੀ, ਸਾਡਾ ਪ੍ਰਧਾਨ ਹੋਣਾ ਚਾਹੀਦਾ ਜੀ। ਹਾਂਜੀ, ਆਲਸੀਆਂ ਨੇ ਬਣਾ ਲਈ ਮੀਟਿੰਗ ਕਰਕੇ ਤੇ ਉਹਨੂੰ ਪ੍ਰਧਾਨ ਸੱਦ ਲਿਆ ਜੀ, ਪ੍ਰਧਾਨ ਬਣਾ ਲਿਆ। ਜਦੋਂ ਉਹਨੂੰ ਬਣਾਇਆ ਪ੍ਰਧਾਨ ਜੀ, ਤੇ ਹੁਣ ਹਰੇਕ ਪ੍ਰਧਾਨਾਂ ਕੋਲੋਂ ਗੱਡੀ ਤੇ ਹੁੰਦੀ ਹੈ ਜੀ ਫਿਰ। ਹਾਂਜੀ, ਉਹ ਸੋਚਣ ਲੱਗ ਪਏ ਵੀ ਸਾਡੇ ਪ੍ਰਧਾਨ ਕੋਲ ਵੀ ਗੱਡੀ ਹੋਣੀ ਚਾਹੀਦੀ ਹੈ ਜੀ, ਤੇ ਸਾਧ ਸੰਗਤ ਆਲਸੀਆਂ ਦਾ ਪ੍ਰਧਾਨ ਗੱਡੀ ਚ ਜਾ ਰਿਹਾ ਤੇ ਗੱਡੀ ਬੜੀ ਤੇਜ਼ ਜਾਵੇ ਜੀ ਆਲਸੀਆਂ ਦੇ ਪ੍ਰਧਾਨ ਦੀ। ਉਹ ਬੜੇ ਹੈਰਾਨ ਲੋਕਾਂ ਵੇਖ ਲਿਆ ਵੀ ਪ੍ਰਧਾਨ ਹੋਵੇ ਆਲਸੀਆਂ ਦਾ ਤੇ ਇੰਨੀ ਤੇਜ਼ ਗੱਡੀ ਜਾਏ। ਆਲਸੀਆਂ ਦੇ ਤੇ ਪ੍ਰਧਾਨ ਦੀ ਵੀ ਗੱਡੀ ਹੌਲੀ ਹੌਲੀ ਚੱਲਣੀ ਚਾਹੀਦੀ ਹੈ ਵੀ ਪਤਾ ਲੱਗੇ ਵੀ ਆਲਸੀਆਂ ਦੇ ਪ੍ਰਧਾਨ ਦੀ ਗੱਡੀ ਹੈ। ਉਹ ਸੱਦ ਲਿਆ ਜੀ ਸਾਰਿਆਂ ਨੇ, ਪ੍ਰਧਾਨ ਜੀ ਇਹ ਗੱਡੀ ਕਿਉਂ ਇੰਨੀ ਤੇਜ਼ ਜਾ ਰਹੀ ਸੀ? ਉਹ ਕਹਿੰਦਾ ਭਾਊ ਗੱਲ ਸੁਣ ਲਓ, ਰੱਖਣਾ ਤੇ ਪੈਰ ਸੀ ਬ੍ਰੇਕ ਤੇ ਰੱਖਿਆ ਗਿਆ ਰੇਸ ਤੇ ਮੈਂ ਕਿਹਾ ਹੁਣ ਸਹਿਜ ਸੁਭਾਈ ਚੁੱਕਾਂਗੇ। ਕਹਿਣ ਲੱਗਾ ਲੋਕ ਕਹਿਣ ਵੀ ਇਹ ਠੀਕ ਹੈ ਕਹਿਣ ਲੱਗੇ। ਹਾਂਜੀ ਮਾੜਾ ਮੋਟਾ ਇਕੱਠ ਤੇ ਹਰ ਇੱਕ ਬੰਦੇ ਕਰ ਲੈਂਦੇ ਜੀ, ਤੇ ਗੁਰੂ ਸਾਹਿਬ ਦੀ ਹਾਜ਼ਰੀ ਚ ਵੀ ਉਹਨਾਂ ਇਕੱਠ ਕੀਤਾ ਜੀ। ਹਾਂਜੀ ਜਿਹੜੇ ਡਰਾਕਲ ਮਸੰਦ ਸਨ ਉਹ ਮਾਤਾ ਜੀ ਦੇ ਕੋਲ ਜਾਣ ਦੀ ਵਿਚਾਰ ਕਰਦੇ ਵੀ ਮਾਤਾ ਗੁਜਰੀ ਜੀ ਨੂੰ ਸ਼ਿਕਾਇਤ ਲਾਈਏ ਜਾ ਕੇ। ਹਾਂਜੀ
ਕਰਹੋ ਯਤਨ ਦੁੰਦਪ ਨਹਿ ਧਾਰੇ,
ਕਿਹੇ ਪ੍ਰਕਾਰ ਨਾਲ ਯਤਨ ਕਰੀਏ ਇਹ ਜਿਹੜਾ ਨਗਾਰਾ ਮਹਾਰਾਜ ਸੱਚੇ ਪਾਤਸ਼ਾਹ ਨਾ ਹੀ ਬਣਾਉਣ ਤੇ ਚੰਗੀ ਗੱਲ ਹੈ। ਹਾਂਜੀ
ਉਮਰ ਗੁਰੂ ਕੀ ਹੈ ਨਵੀਨ,
ਅਜੇ ਤੇ ਮਹਾਰਾਜ ਦੀ ਬਾਲ ਉਮਰ ਹੈ, ਉਹ ਬਾਲ ਹੀ ਸਮਝਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ, ਪੀਰ ਭੀਖਣ ਸ਼ਾਹ ਵਾਲੇ ਨੇਤਰ ਨੀ ਨਾ ਹੈਗੇ ਇਹਨਾਂ ਕੋਲ। ਹਾਂਜੀ
ਮਨ ਭਾਵਤ ਕੋ ਰਚਹੇ ਪ੍ਰਵੀਨ,
ਤੇ ਮਨ ਭਾਉਂਦਾ ਕਹਿਣ ਲੱਗੇ ਮਹਾਰਾਜ ਦੀ ਉਮਰ ਅਜੇ ਬਾਲ ਉਮਰ ਹੈ ਤੇ ਮਨ ਭਾਉਂਦੀਆਂ ਗੱਲਾਂ ਕਰ ਰਹੇ ਨੇ, ਇਹਨਾਂ ਨੂੰ ਨਗਾਰੇ ਦੇ ਨੁਕਸਾਨ ਨੀ ਪਤਾ।
ਤਿਨਕੇ ਸੰਗ ਕਹਿਓ ਨਹਿ ਜੈ ਹੈ,
ਇਹ ਨਹੀਂ ਪਤਾ ਵੀ ਮੂਰਖ ਆਪਣੇ ਆਪ ਨੂੰ ਇਹ ਸਮਝਦੇ ਤੇ ਬੜੇ ਸਿਆਣੇ ਨੇ, ਇਹ ਨਹੀਂ ਪਤਾ ਭਲੇ ਉਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਰਾਜ ਭਾਗ ਦੇ ਰਹੇ ਨੇ ਜੀ, ਇਹ ਨਗਾਰਾ ਨਹੀਂ ਦੇ ਰਹੇ ਰਾਜ ਭਾਗ ਦੇ ਰਹੇ ਨੇ, ਇਸ ਗੱਲ ਦਾ ਨਹੀਂ ਪਤਾ ਜੀ ਇਹਨਾਂ ਨੂੰ। ਹਾਂਜੀ
ਸਮੁਖ ਬਾਕ ਵਿਪਰੈ ਨਹਿ,
ਤੇ ਕਹਿਣ ਲੱਗੇ ਹੁਣ ਮਹਾਰਾਜ ਨੂੰ ਤੇ ਕਹਿਣੋ ਰਹੇ, ਮਹਾਰਾਜ ਦੇ ਸਾਹਮਣੇ ਜਾਣ ਲੱਗੇ ਡਰ ਹੁੰਦਾ ਸੀਗਾ ਵੀ ਮਹਾਰਾਜ ਨੂੰ ਇਹ ਗੱਲ ਕਹਿਣੀ ਵੀ ਮਹਾਰਾਜ ਨਗਾਰਾ ਨਾ ਬਣਵਾਓ। ਹਾਂਜੀ
ਪ੍ਰਥਮ ਮਾਤ ਕੇ ਨਿਕਟ ਸਧਾਰ,
ਫਿਰ ਨਾ ਜੀ ਕੋਈ ਗੱਲ ਹੁੰਦੀ ਸੀ ਤੇ ਝੱਟ ਮਾਤਾ ਗੁਜਰੀ ਜੀ ਕੋ ਪਹੁੰਚਦੇ ਹੁੰਦੇ ਸੀਗੇ ਜੀ, ਕਹਿਣ ਲੱਗੇ ਮਾਤਾ ਗੁਜਰੀ ਜੀ ਕੋ ਜਾਂਦੇ ਆ, ਉਹਨਾਂ ਨੂੰ ਕਹਿੰਦੇ ਆ ਵੀ ਨਗਾਰਾ ਨਾ ਬਣੇ ਜੀ ਕਿਸੇ ਤਰੀਕੇ ਨਾਲ। ਹਾਂਜੀ
ਤਰਾਸ ਸਮੇਤ ਬਰਤੰਤ ਉਚਾਰ ਹੋ,
ਤੇ ਡਰ ਕੇ ਜਾ ਕੇ ਮਾਤਾ ਜੀ ਨੂੰ ਆਖਾਂਗੇ। ਹਾਂਜੀ
ਅਸ ਮਸਲਤ ਕਰ ਸਕਲ ਮਸੰਦ,
ਸਭ ਆਲਸੀਆਂ ਦੀ ਪਾਲਟੀ ਇਕੱਠੀ ਹੋ ਕੇ ਨਾ ਜੀ, ਤੇ ਧੰਨ ਮਾਤਾ ਜੀ ਮਾਤਾ ਗੁਜਰੀ ਜੀ ਦੇ ਪਾਸ ਪਹੁੰਚ ਗਏ। ਹਾਂਜੀ
ਸ਼੍ਰੀ ਗੁਜਰੀ ਟਿਗ ਗਮਨੇ ਬ੍ਰਿੰਦ,
ਮਹਾਰਾਜ ਦੇ ਮਾਤਾ ਜੀ ਦੇ ਕੋਲ ਜਾ ਕੇ ਬੇਨਤੀ ਕਰਨ ਲੱਗੇ,
ਮਸਲਤ ਟੇਕ ਬੈਠ ਗਏ ਪਾਸ,
ਮਸਤਕ ਟੇਕ ਬੈਠ ਗਏ ਪਾਸ, ਮੱਥਾ ਟੇਕ ਕੇ ਮਾਤਾ ਜੀ ਦੇ ਕੋਲ ਬੈਠ ਗਏ,
ਬੋਲੇ ਹੱਥ ਜੋੜ ਅਰਦਾਸ,
ਤੇ ਸਤ ਸੰਗਤ ਹੱਥ ਜੋੜ ਕੇ ਮਾਤਾ ਜੀ ਨੂੰ ਨਾ ਜੀ ਉਹ ਅਰਦਾਸ ਕਰਨ ਲੱਗ ਪਏ ਮਾਤਾ ਜੀ ਦੇ ਅੱਗੇ ਜੀ। ਹਾਂਜੀ
ਮਾਤਾ ਜੀ ਸੁਣੀਏ ਸਭ ਬਾਤ,
ਮਾਤਾ ਜੀ ਕੰਮ ਵਿਗੜ ਰਿਹਾ ਚ ਕਹਿਣ ਲੱਗੇ ਮਾਤਾ ਜੀ ਸਾਡੀ ਗੱਲ ਸੁਣੋ। ਹਾਂਜੀ
ਸ਼੍ਰੀ ਸਤਿਗੁਰ ਕੋ ਜਥਾ ਬਿਰਤਾਂਤ,
ਜਿਵੇਂ ਗੁਰੂ ਸਾਹਿਬ ਕਰ ਰਹੇ ਉਵੇਂ ਦੱਸ ਰਹੇ ਆ ਤੁਹਾਨੂੰ। ਹਾਂਜੀ
ਸੈਨ ਸਕੇਲਨ ਕਰ ਗਨ ਰਾਖੀ,
ਅੱਗੇ ਤੇ ਉਹਨਾਂ ਕੱਲੀ ਸੈਨਾ ਹੀ ਰੱਖੀ ਸੀਗੀ। ਹਾਂਜੀ
ਰਹੇ ਸੁਪਟ ਤਨ ਕੇ ਅਬਿਲਾਖੀ,
ਤੇ ਬੜੇ ਬੜੇ ਸੈਨਾ ਵਿੱਚ ਸੂਰਮੇ ਯੋਧਿਆਂ ਨੂੰ ਤਨਖਾਹ ਦਿੰਦੇ ਮਹਾਰਾਜ, ਤੇ ਮਾਤਾ ਜੀ ਹੁਣ ਤੇ ਨਵਾਂ ਹੀ ਕੰਮ ਮਹਾਰਾਜ ਨੇ ਆਰੰਭ ਕਰ ਲਿਆ, ਮਹਾਰਾਜ ਸੱਚੇ ਪਾਤਸ਼ਾਹ ਨਗਾਰਾ ਬਣਵਾਉਣ ਲੱਗੇ ਨੇ ਜੀ, ਨਗਾਰਾ ਬਣਵਾਉਣ ਲੱਗੇ ਨੇ, ਤੇ ਨਗਾਰੇ ਤੋਂ ਤੇ ਭੀਮ ਚੰਦ ਬੜਾ ਚਿੜੇਗਾ, ਤੇ ਜੇ ਭੀਮ ਚੰਦ ਚਿੜ ਗਿਆ ਤੇ ਭੀਮ ਚੰਦ ਜੰਗ ਯੁੱਧ ਵੀ ਸਾਡੇ ਨਾਲ ਕਰੇਗਾ, ਤੇ ਮਾਤਾ ਜੀ ਤੁਸੀਂ ਨਗਾਰਾ ਬਣਵਾਉਣੋਂ ਬੰਦ ਕਰਾ ਦਿਓ ਜੀ। ਹੁਣ ਅੱਗੋਂ ਮਾਤਾ ਜੀ ਕੀ ਕਹਿਣਗੇ ਤੇ ਆਪਾਂ ਕੱਲ੍ਹ ਨੂੰ ਸੁਣਾਂਗੇ, ਸਾਧ ਸੰਗਤ ਇਹਨਾਂ ਨੂੰ ਨਹੀਂ ਪਤਾ ਨਗਾਰਾ ਨਹੀਂ ਮਹਾਰਾਜ ਬਣਵਾ ਰਹੇ, ਮਹਾਰਾਜ ਇਹਨਾਂ ਨੂੰ ਰਾਜ ਭਾਗ ਦੇ ਰਹੇ ਨੇ ਜੀ। ਮਹਾਰਾਜ ਨੇ ਕਿਹਾ ਸੀ ਨਾ ਜਿੱਥੇ 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 ਸਿੱਖ ਹੋਇਆ ਕਰਨਗੇ ਉੱਥੇ ਉੱਥੇ ਸਾਡੇ ਸਿੱਖਾਂ ਕੋਲ ਰਾਜ ਭਾਗ ਹੋਏਗਾ, ਤੇ ਜਿੱਥੇ ਜਿੱਥੇ ਸਿੱਖਾਂ ਦਾ ਰਾਜ ਭਾਗ ਹੋਏਗਾ ਉੱਥੇ ਸਾਡਾ ਨਗਾਰਾ ਵੱਜਿਆ ਕਰੇਗਾ ਕਹਿਣ ਲੱਗੇ। ਹਾਂਜੀ ਉਹ ਹੁਣ ਜਿਹੜਾ ਪ੍ਰਸੰਗ ਹੈ, ਇਸ ਨਗਾਰੇ ਦਾ ਨਾਮ ਰਣਜੀਤ ਨਗਾਰਾ ਹੋਣਾ ਸਾਧ ਸੰਗਤ ਜੀ, ਔਰ ਉਹ ਰਣਜੀਤ ਨਗਾਰਾ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਜ ਰਿਹਾ ਜੀ। ਈਰ ਖਾਲੂ ਲੋਕ ਪਹਾੜੀ ਰਾਜੇ, ਜਿਹੜੇ ਈਰਖਾ ਕਰਦੇ ਵਿਚਾਰੇ ਆਪ ਖਤਮ ਖਤਮ ਹੋ ਗਏ ਜੀ, ਪਰ ਗੁਰੂ ਕਾ ਰਣਜੀਤ ਨਗਾਰਾ ਅੱਜ ਵੀ ਵੱਜ ਰਿਹਾ। ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ, ਅਤੇ ਇੱਕ ਵਾਰ ਹੋਰ ਨਗਾਰੇ ਦੇ ਆਵਾਜ਼ਾਂ ਸੁਣ ਜੀਏ, ਅਤੇ ਫਿਰ ਕੱਲ੍ਹ ਨੂੰ ਜੋ ਪ੍ਰਸੰਗ ਹੋਏਗਾ ਉਹ ਆਪਾਂ ਮਹਾਰਾਜ ਜੀ ਦੀ ਮਿਹਰ ਨਾਲ ਕੱਲ੍ਹ ਨੂੰ ਸੁਣਾਂਗੇ। ਮਹਾਰਾਜ ਨਗਾਰਾ ਬਣਵਾਉਣਾ ਚਾਹੁੰਦੇ ਨੇ, ਤੇ ਮਸੰਦ ਨਗਾਰਾ ਬਣਾਉਣ ਤੋਂ ਮਨਾ ਕਰਨਾ ਚਾਹੁੰਦੇ ਨੇ ਜੀ, ਬੇ ਨਗਾਰਾ ਨਾ ਬਣੇ ਜੀ। ਤੇ ਮਹਾਰਾਜ ਨੇ ਜਿਹੜਾ ਫੁਰਨਾ ਧਾਰ ਲਿਆ ਸੋ ਧਾਰ ਲਿਆ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇਹ ਭਾਈ ਸਾਹਿਬ ਨੂੰ ਬੇਨਤੀ ਵੀ ਇੰਨੀ ਕੁ ਜ਼ੋਰ ਦੀ ਨਗਾਰਾ ਵਜਾਈਏ ਵੀ ਪਤਾ ਲੱਗ ਜਾਵੇ ਵੀ ਦਸਵੇਂ ਪਾਤਸ਼ਾਹ ਦਾ ਸਿੰਘ ਨਗਾਰਾ ਵਜਾ ਰਹੇ ਨੇ। ਬੜੇ ਸਾਵਧਾਨਤਾ ਦੇ ਨਾਲ ਮਹਾਰਾਜ ਦਾ ਨਗਾਰਾ ਸੁਣੋ ਜੀ, ਕਿਵੇਂ ਵੱਜਦਾ ਗੁਰੂ ਘਰਾਂ ਚ ਨਗਾਰਾ ਜੀ। ਹਾਂਜੀ ਆਵਾਜ਼ਾਂ ਚੰਗੀਆਂ ਥੋੜੀ ਲੱਗਣੀਆਂ ਜੀ ਉਹਨਾਂ ਨੂੰ ਜੀ, ਹੈ ਇੰਨੀ ਇਹੋ ਜਿਹੀਆਂ ਆਵਾਜ਼ਾਂ ਭੀਮ ਚੰਦ ਨੂੰ ਥੋੜੀ ਚੰਗੀਆਂ ਲੱਗਣੀਆਂ ਜੀ। ਤੇ ਡਰਾਕਲਾਂ ਦੇ ਤੇ ਮਨ ਕੰਬਦੇ ਸੀਗੇ ਜਦੋਂ ਨਗਾਰਾ ਵੱਜਦਾ ਹੈਗਾ ਜੀ। ਹਾਂਜੀ, ਸੋ ਇਹਦੇ ਤੋਂ ਅੱਗੇ ਜੋ ਪ੍ਰਸੰਗ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਤੇ ਦੋ ਕੁ ਮਿੰਟ ਸਤਨਾਮ ਵਾਹਿਗੁਰੂ ਕਹਿ ਕੇ ਖਿਮਾ ਮੰਗੀਏ। ਪ੍ਰੇਮ ਨਾਲ ਸਾਵਧਾਨ ਹੋ ਕੇ ਮਨ ਜੋੜ ਕੇ ਸਾਰੇ ਆਖੋ ਸਤਨਾਮ
ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਸਭ ਸਿੱਖ ਸੰਗਤਾਂ ਦਾ ਆਇਆ ਹੋਇਆ ਸੱਚੇ ਪਾਤਸ਼ਾਹ ਸਫਲਾ ਕਰਨ ਦੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।